गुरु रूप सत्संग जीओ फतेह प्रवान करने वाहेगुरु जी का खालसा वाहेगुरु जी की फतेह। बख्शिश भंडार महावाक धन गुरु रामदास जी महाराज दा है और बैराड़ी राग दे च है। जिथे तक मेरा अंदाजा है बैराड़ी राग सारे दा सारा धन गुरु रामदास जी महाराज। इस राग दे च चौथे पातशाह तो इलावा फिर होर कोई बोल नहीं है। और कुछ विद्वान ऐसा भी मंगते ने बैराड़ी राग धन गुरु रामदास जी महाराज की पसंद से, उन्हां दी चाहत से, उन्हां नूं प्यारा लगता से। राग सारे प्यारे ने, धन सो राग सुरंगड़े अलापत सब तिख जाए। इस राग दे सारे ही शब्द धन गुरु रामदास जी महाराज दे ने। अज दे इस महावाक विच महिमा है प्रभु दे नाम। इस नाम दी महिमा नूं शब्द विचार द्वारा आरंभ करें। इस तों प्रथम मैं अर्ज करां जीवन दा मूल जगत दा मूल ते परमात्मा है। और साहिब कहंदे ने हर सिमरन छाड़ परमगत चाहे मूल बिना शाखां कत आए। जड़ ही कोई नहीं, बीज ही कोई नहीं, शाखां किथे, बूटे किथे, फुल किथे, फल किथे। हमेशा बुनियाद पहले रखी दिए तामीर बाद दे चाहूंगी। बीज पहले बोई दे पर फुलता बाद दे नसीब आती है। सिमरन पहले जप पहले आनंद सुख रस ए बाद दे। ऐसा रब्बी विधान है पर इस विधान दी मनुख उलंघना क्यों करता है। धार्मिक मनोचिंतक मनोविज्ञानक जिस नतीजे ते पहुंचे ने मैं वो आप जी दे सामने रखा। एक कमजोर मनुख परमात्मा नूं इस वास्ते मनदा है क्योंकि कमजोर है और परमात्मा तो बिना उसके कोल होर कोई सहारा आसरा नहीं है। परमात्मा नूं इस करके नहीं मनदा कि परमात्मा जीवन का सार है, जीवन का मूल है, परम आनंद है। परमात्मा नूं इस वास्ते मनदा है कि कमजोर है। इस कमजोरी नूं मिटाण वास्ते कोई होर सहारा आसरा नहीं दिखाई देता। तो एक कमजोर मनुख परमात्मा नूं इस वास्ते मनदा है जो कुछ वो करना चाहता है वो अपने आप अपने बूते ते नहीं कर सकता। तो उन्हों सहारा चाहिदा है परमात्मा का। दूसरा नुक्ता सुन लो, एक ताकतवर मनुख शक्तिशाली मनुख परमात्मा नूं इनकार कर देता है। कमजोर बंदियां ने कदी इनकार नहीं किया। एक शक्तिशाली मनुख एक ताकतवर मनुख परमात्मा नूं इनकार कर देता है। क्यों? जो कुछ वो करना चाहता है अगर परमात्मा नूं मनदा है तो फिर कर नहीं सकता, कर नहीं सकता। ये दो नुक्ते हुण मैं फिर दोहरा दें ताकि गल पूरी पकड़ दे चा जाए। एक कमजोर मनुख इस वास्ते परमात्मा नूं मनदा है जो कुछ वो करना चाहता है परमात्मा तो बिना कर नहीं सकता, कर नहीं सकता। उहदे कोल होर कोई सहारा ही नहीं, उहदे कोल होर कोई आसरा ही नहीं, कोई टेक ही नहीं। एक कमजोर मनुख परमात्मा नूं इस वास्ते मनदा है जो कुछ वो करना चाहता है परमात्मा दे आसरे ते कर लां। एक शक्तिशाली मनुख एक ताकतवर मनुख ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ। ਕਿਉਂ? ਜੋ ਕੁਛ ਉਹ ਕਰਨਾ ਚਾਹੁੰਦਾ ਹੈ ਪਰਮਾਤਮਾ ਤੇ ਵਾਅਦਾ ਖੜੀ ਕਰੇਗਾ, ਜੋ ਕੁਛ ਉਹ ਕਰਨਾ ਚਾਹੁੰਦਾ ਹੈ ਇਸ ਵਾਸਤੇ ਕਰ ਸਕੇ, ਇਸ ਲਈ ਉਹ ਪਰਮਾਤਮਾ ਨੂੰ ਇਨਕਾਰ ਕਰਦਾ ਹੈ। ਜਦ ਉਹ ਦੇਖਦਾ ਹੈ ਪਰਮਾਤਮਾ ਦਇਆ ਦਾ ਸਾਗਰ ਹੈ ਤੇ ਉਹ ਤੇ ਕਿਸੇ ਨਾਲ ਕਠੋਰਤਾ ਨਾਲ ਪੇਸ਼ ਆਉਣਾ ਚਾਹੁੰਦਾ ਹੈ, ਤੇ ਜੇ ਦਇਆ ਦੀ ਮੂਰਤੀ ਨੂੰ ਸਾਹਮਣੇ ਰੱਖਿਆ ਤੇ ਕਿਵੇਂ ਕਠੋਰਤਾ ਨਾਲ ਪੇਸ਼ ਆਵੇ। ਪਰਮਾਤਮਾ ਤੇ ਸਮਦ੍ਰਿਸ਼ਟ ਹੈ, ਅਗਰ ਇਸ ਨੂੰ ਮੰਨਦਾ ਹੈ ਤਾਂ ਫਿਰ ਵਿਤਕਰੇ ਕਿਵੇਂ ਕਰੇਗਾ। ਪਰਮਾਤਮਾ ਤੇ ਪ੍ਰੇਮ ਦਾ ਸਾਗਰ ਹੈ, ਇਹ ਤੇ ਕਿਸੇ ਦੇ ਪ੍ਰਤੀ ਦੁਸ਼ਮਣੀ ਨਾਲ ਭਰਿਆ ਹੋਇਆ, ਪਰ ਬਦਲਾ ਕਿਵੇਂ ਲਵੇਗਾ ਜੇ ਇਸ ਪ੍ਰੇਮ ਦੇ ਸਾਗਰ ਨੂੰ ਮੰਨ ਲੈਂਦੇ ਹਾਂ। ਪਰਮਾਤਮਾ ਤੇ ਸਮਦ੍ਰਿਸ਼ਟ ਹੈ, ਪ੍ਰੇਮ ਦਾ ਸਾਗਰ ਹੈ, ਨਿਰਵੈਰ ਹੈ, ਇਹ ਤੇ ਕਿਸੇ ਕੋਲ ਬਦਲਾ ਲੈਣਾ ਹੀ ਚਾਹੁੰਦਾ ਹੈ। ਤੇ ਇਸ ਨਿਰਵੈਰ ਨੂੰ ਨਾਲ ਰੱਖ ਕੇ ਕਿਵੇਂ ਵੈਰ ਕਮਾਵਾਂਗੇ, ਇਸ ਦਿਆਲੂ ਨੂੰ ਨਾਲ ਰੱਖ ਕੇ ਕਿਵੇਂ ਕਠੋਰਤਾ ਨਾਲ ਪੇਸ਼ ਆਵਾਂਗੇ। ਇਸ ਸਮਦ੍ਰਿਸ਼ ਦਾ ਦਾਮਨ ਜੇ ਪਕੜ ਲਿਆ ਤਾਂ ਭੇਦਭਾਵ ਕਿਵੇਂ ਕਰਾਂਗੇ। ਇਸ ਪ੍ਰੇਮ ਦੀ ਮੂਰਤੀ ਦੇ ਪਿੱਛੇ ਚਲੇ ਗਏ ਤਾਂ ਫਿਰ ਜਿਸ ਕੋਲ ਬਦਲਾ ਲੈਣਾ ਕਿਵੇਂ ਲਵਾਂਗੇ। ਹੁਣ ਇਹ ਲਫ਼ਜ਼ ਮੈਂ ਫਿਰ ਦੁਹਰਾ ਦੇਵਾਂ, ਸਾਰੇ ਤੁਸੀਂ ਸਤਸੰਗੀ ਹੋ, ਪੜ੍ਹੇ ਲਿਖੇ ਹੋ। ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਜੋ ਕੁਛ ਉਹ ਕਰਨਾ ਚਾਹੁੰਦਾ ਹੈ ਕਰ ਸਕੇ, ਕਿਉਂਕਿ ਪਰਮਾਤਮਾ ਤੋਂ ਬਿਨਾਂ ਕਰ ਨਹੀਂ ਸਕਦਾ, ਪ੍ਰਭੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਉਹਦੇ ਕੋਲ ਹੋਰ ਕੋਈ ਸਹਾਰਾ ਹੀ ਨਹੀਂ, ਆਸਰਾ ਹੀ ਨਹੀਂ। ਇਹ ਇੱਕ ਨੁਕਤਾ। ਹਰ ਨਾਕਸ਼ ਜੈਸਾ, ਨਮਰੂਦ ਜੈਸਾ ਔਰ ਇਸ ਤਰ੍ਹਾਂ ਦੇ ਅਨੰਤ ਸ਼ਕਤੀਸ਼ਾਲੀ ਮਨੁੱਖ ਇਨਕਾਰ ਕਰ ਦਿੰਦੇ ਨੇ। ਬਹੁਤੀ ਦੁਨੀਆ ਨੇ ਇਨਕਾਰ ਕੀਤਾ ਹੋਇਆ, ਅੱਜ ਵੀ ਇਨਕਾਰ ਕਰ ਦਿੰਦੇ ਨੇ। ਕਿਉਂ? ਜੋ ਕੁਛ ਉਹ ਕਰਨਾ ਚਾਹੁੰਦੇ ਨੇ ਉਹ ਕਰ ਨਹੀਂ ਸਕਣਗੇ ਅਗਰ ਪਰਮਾਤਮਾ ਦੀ ਬਾਂਹ ਪਕੜ ਲਏ। ਇੱਕ ਇਸ ਵਾਸਤੇ ਪਰਮਾਤਮਾ ਦੀ ਬਾਂਹ ਪਕੜਨਾ ਚਾਹੁੰਦਾ ਜੋ ਮੈਂ ਕਰ ਸਕਾਂ, ਉਹਦੀ ਬਾਂਹ ਮੈਨੂੰ ਮਦਦ ਦੇ ਸਕੇ। ਇੱਕ ਇਸ ਵਾਸਤੇ ਉਸਦੀ ਬਾਂਹ ਛੋੜਨਾ ਚਾਹੁੰਦਾ ਜੋ ਕੁਛ ਮੈਂ ਕਰਦਾ ਉਹਦੀ ਬਾਂਹ ਕਿਧਰੇ ਰੁਕਾਵਟ ਨਾ ਖੜੀ ਕਰਦੇ, ਕਿਧਰੇ ਰੋਕ ਨਾ ਖੜੀ ਕਰਦੇ। ਪਕੜ ਵਿੱਚ ਆ ਗਈ ਗੱਲ। ਸੰਸਾਰ ਵਿੱਚ ਅਨਰਥ, ਬੇਇਨਸਾਫੀ, ਜ਼ੁਲਮ ਤੇ ਤਸ਼ੱਦਦ ਪਰਮਾਤਮਾ ਨੂੰ ਇਨਕਾਰ ਕੀਤੇ ਬਿਨਾਂ ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਬੇਈਮਾਨੀ, ਠੱਗੀ, ਛਲ, ਦੋਖਾ, ਝੂਠ ਪਰਮਾਤਮਾ ਦਾ ਦਾਮਨ ਛੱਡੇ ਬਿਨਾਂ ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਉਹ ਤੇ ਸੱਚ ਹੈ, ਉਹ ਤੇ ਦਇਆ ਦਾ ਸਾਗਰ ਹੈ, ਕਰੁਣਾ ਦਾ ਸਾਗਰ ਹੈ, ਪ੍ਰੇਮ ਦਾ ਸਾਗਰ ਹੈ, ਸਮਦ੍ਰਿਸ਼ਟ ਹੈ, ਨਿਰਵੈਰ ਹੈ। ਉਹਦਾ ਹੀ ਦਾਮਨ ਪਕੜ ਲਿਆ ਇੱਕ ਸ਼ਕਤੀਸ਼ਾਲੀ ਮਨੁੱਖ ਨੇ, ਇੱਕ ਤਾਕਤਵਰ ਮਨੁੱਖ ਨੇ, ਕਰ ਨਹੀਂ ਸਕੇਗਾ। ਇੱਕ ਲੁਟੇਰਾ ਪਰਮਾਤਮਾ ਦੀ ਬਾਂਹ ਨਹੀਂ ਪਕੜ ਸਕਦਾ, ਇੱਕ ਕਾਤਲ ਪਰਮਾਤਮਾ ਦਾ ਦਾਮਨ ਨਹੀਂ ਪਕੜ ਸਕਦਾ, ਕਿਸ ਤਰ੍ਹਾਂ ਕਤਲ ਕਰੇਗਾ। ਲੈਣਾ ਕਿਸੇ ਕੋਲ ਬਦਲਾ, ਲਾਣੀ ਹੈ ਕਿਸੇ ਦੀ ਪੱਗ, ਤੇ ਦਇਆ ਦੀ ਮੂਰਤੀ ਦੀ ਬਾਂਹ ਪਕੜ ਲਈ ਉਹਨੇ ਤੇ ਰੋਕਣਾ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਜਗਤ ਦੇ ਵਿੱਚ ਜੈਸੇ ਜੈਸੇ ਸ਼ਕਤੀ ਵਧਦੀ ਹੈ ਈਸ਼ਵਰ ਨੂੰ ਇਨਕਾਰ ਕਰਨਾ ਪੈਂਦਾ। ਅੱਜ ਜਿਤਨੀ ਸ਼ਕਤੀ ਹੈ ਸਿਆਣੇ ਮੰਨਦੇ ਨੇ ਪਹਿਲੇ ਨਹੀਂ ਸੀ, ਅੱਜ ਜਿਤਨੀ ਧਨ ਦੀ ਸ਼ਕਤੀ ਹੈ, ਅੱਜ ਜਿਤਨੀ ਸ਼ਸਤਰਾਂ ਦੀ ਸ਼ਕਤੀ ਹੈ, ਕਤਾ ਹੀ ਨਹੀਂ ਸੀ ਪਹਿਲੇ। ਤਲਵਾਰ ਸੀ, ਬਰਛਾ ਸੀ, ਤੀਰ ਕਮਾਨ ਸੀ, ਵੱਧ ਤੋਂ ਵੱਧ ਬੰਦੂਕ ਤੇ ਤੋਪ ਸੀ, ਐਟਮ ਬੰਬ ਨਹੀਂ ਸਨ, ਹਾਈਡਰੋਜਨ ਬੰਬ ਨਹੀਂ ਸਨ। ਕਹਿੰਦੇ ਨੇ ਇਤਨੇ ਐਟਮ ਬੰਬ ਪਏ ਨੇ ਇਸ ਪ੍ਰਿਥਵੀ ਨੂੰ ਘੱਟ ਤੋਂ ਘੱਟ 150 ਦਫ਼ਾ ਤਬਾਹ ਕੀਤਾ ਜਾ ਸਕਦਾ, ਇਤਨੇ ਪਏ। اور اس ساری پرتھوی نو کچھ منٹاں دے تباہ کیتا جا سکتا ہے. اتنا کچھ ساز و سامان پہ ہے, پہلے نہیں سی. اج منک جتنا شکتیشالی ہے پہلے نہیں سی. اج بندے کول جتنی دھن تے سمپدا ہے پہلے نہیں سی. کہ اج جتنا پرماتما نو انکار کیتا جا رہا ہے پہلے نہیں سی. یہ شکتیشالی چاہے کرسچن ہون, چاہے مسلمان ہون, چاہے ہندو ہون, چاہے سکھ ہون, انکار کر دیں. کتے پہلے کسی نے امرت تے انکار نہیں کیتا سی, اج کر رہے ہیں. کدی کسی نے گربانی تے کنتو پرنتو نہیں کیتا سی, اج سکھ کر رہے ہیں. اج کر رہے کدی کسی نے ریت بیت دیتے انکار نہیں کیتا سی, اج لکھتی روپ دے بھی کر رہے ہیں. اور اج انو توتا رٹن کہندے نے واہگرو دے جپ نو. اتے توتا رٹن ہے. اج بھی آسا دیوار سنو, کل بھی سنو, پرسوں بھی سنو, روز سنو, روز سنو. اتے توتا رٹن ہے, اتے ریپیٹیشن ہے. ہوں انہوں کون دسے بار بار اسی سواس لینے ہیں, ریپیٹیشن ہے. بار بار ساڈا دل دھڑکتا ہے, ریپیٹیشن ہے. بار بار اسی سواس لیندے ہاں, ریپیٹیشن ہے. بار بار اسی پانی پیندے ہاں, بار بار اسی روٹی کھاندے ہاں, بار بار روز سوندے ہاں. یہ تو سب بار بار کردے پئے ہاں. ایک کوئی کم بار بار نہیں کرنا, بس واہگرو واہگرو نہیں جپنا, باقی سب کچھ کرنا. بار بار بھوجن بھی کھانا ہے, بار بار پانی بھی پینا ہے, بار بار روز دکان تے بھی جانا ہے. اسی دکان تے روز, کل بھی اتے بیٹھا سی, اج پھر سارا دن اتے بیٹھے گا. یہ ریپیٹیشن, یہ پنرکتی ہے. سویرے پانی پیتا ہے, گھنٹے بعد پھر پی رہے ہیں, دوپہر نو پھر پی رہے ہیں, شام نو پھر پی رہے ہیں. تو ریپیٹیشن ہے. کون دسے پرماتما دی یہ ساری کریا ریپیٹیشن تے کڑی ہے, پنرکتی تے کڑی ہے. بار بار سواس لینا پائے گا. ایک دفعہ میں سواس لیا, پھر باہر کڈیا, کہ ہوں آکھاں بار بار کیوں لواں. کون دسے بار بار سواس دا لینا ہی تے زندگی اور کی ہے. بار بار دل دا دھڑکنا ہی زندگی اور کی ہے. بار بار پرانا دا چلنا ہی تے زندگی اور کی ہے. بار بار پانی پینا, روٹی کھانا ہی زندگی اور کی ہے. یہ پروان ہے. بار بار آسا دیوار نہیں کرنی, نہیں سننی. بار بار گردوارے جان دی کی لوڑ ہے, بار بار پاٹھ کرن دی کی لوڑ ہے. اس طرح دے ترک اج نے اور ہونے سن. کدی ایسا ہوندا ہے زمین تے دیوتیاں دی امت ود جاندی ہے, کدی دینتاں دی امت ود جاندی ہے. اس طرح جیسے زمین دے اتے کدی راتاں لمبیاں ہو جاندیاں نے, کدی دن لمبا ہو جاندا. کدی رات دا اندھیرا بڑا لمبا ہو جاندا ہے, دن چھوٹے ہو جاندے. یورپ دے تے سردیاں دے دن دن صرف چار گھنٹیاں دا ہی رہ جاندا, کچھ بھی نہیں رہ. چار گھنٹے اجالا پرکاش دن تے چھوٹا ہو گیا, رات دا اندھیرا وڈا ہو گیا, وڈا ہو گیا. پر گرمیاں دے آپ حیران ہو گے, رات ہی صرف چار گھنٹے دی رہ جاتی ہے. جون جولائی دے دن بہت وڈا ہو جاندا ہے. رات دے یارہ بجے اتھے رات دے یارہ اس حساب نال چاننا بنیا رہتا ہے. سویرے تین بجے پورا چاننا ہو جاتا ہے, رات ہی چار گھنٹے دی رہ. کدی دن وڈا ہو جاندہ ہے, دن دی روشنی ود جاندی ہے. کدی راتاں وڈیاں ہو جاندیاں نے, اندھیرا ود جاندہ ہے. کدی بھگتاں دی تعداد زیادہ ود جاندی ہے, کدی منمکھاں دی تعداد زیادہ ود جاندی ہے. ਕਦੀ ਦੇਵਤਿਆਂ ਦੀ ਤਾਦਾਦ ਜ਼ਿਆਦਾ ਵੱਧ ਜਾਂਦੀ ਹੈ, ਕਦੀ ਦੈਂਤਾਂ ਦੀ ਤਾਦਾਦ ਜ਼ਿਆਦਾ ਵੱਧ ਜਾਂਦੀ ਹੈ, ਪਰ ਪਰੇਸ਼ਾਨ ਹੋਣ ਦੀ, ਉਦਾਸ ਹੋਣ ਦੀ ਲੋੜ ਨਹੀਂ ਹੈ। ਦੇਵਤੇ ਖਤਮ ਨਹੀਂ ਹੋਣਗੇ, ਦਿਨ ਖਤਮ ਨਹੀਂ ਹੋਵੇਗਾ। ਪਰਮਾਤਮਾ ਦੀ ਐਸੀ ਲੀਲਾ ਹੈ, ਉਸ ਦੀ ਐਸੀ ਮਰਿਆਦਾ ਹੈ, ਇਸ ਪ੍ਰਤੀ ਉਦਾਸ ਹੋਣ ਦੀ ਲੋੜ ਨਹੀਂ ਹੈ। ਔਰ ਇਹ ਵਾਕ ਪੂਰਾ ਉਤਰੇਗਾ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੇ। ਇੱਕ ਕਮਜ਼ੋਰ ਮਨੁੱਖ, ਇੱਕ ਨਿਮਾਣਾ ਨਿਤਾਣਾ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਣਾ ਚਾਹੁੰਦਾ ਹੈ, ਕਿਉਂਕਿ ਜੋ ਕੁਛ ਕਰਨਾ ਚਾਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਰ ਨਹੀਂ ਸਕੇਗਾ। ਇੱਕ ਸ਼ਕਤੀਸ਼ਾਲੀ ਮਨੁੱਖ, ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰਦਾ ਹੈ, ਜੋ ਕੁਛ ਉਹ ਕਰਨਾ ਚਾਹੁੰਦਾ ਹੈ ਪਰਮਾਤਮਾ ਕਰਨ ਨਹੀਂ ਦੇਵੇਗਾ, ਉਹ ਤੇ ਰੁਕਾਵਟ ਖੜੀ ਕਰ ਦੇਵੇਗਾ, ਉਹ ਤੇ ਅੱਗੋਂ ਖੜਾ ਹੋ ਜਾਏਗਾ, ਨਹੀਂ ਕਰਨਾ। ਇਹ ਬਦਲੇ ਦੀ ਭਾਵਨਾ ਛੋੜ, ਨਿਰਵੈਰ ਹੋ। ਇਹ ਨਫ਼ਰਤ ਤੇ ਘਿਰਣਾ ਛੋੜ, ਪ੍ਰੇਮ ਦੇ ਚਾਹ। ਤੂੰ ਸਮਦ੍ਰਿਸ਼ਟ ਬਣ, ਇਹ ਮੂਰਖਤਾ ਛੱਡ, ਤੂੰ ਸਮਝ ਤੋਂ ਕੰਮ ਲੈ, ਅਕਲ ਤੋਂ ਕੰਮ ਲੈ, ਪਰਮਾਤਮਾ ਤੇ ਕਰਨ ਨਹੀਂ ਦੇਵੇਗਾ। ਅੱਜ ਸੰਸਾਰ ਵਿਚ ਸ਼ਕਤੀ ਬਹੁਤ ਜ਼ਿਆਦਾ ਹੈ, ਇਸ ਵਾਸਤੇ ਅੱਜ ਈਸ਼ਵਰ ਨੂੰ ਇਨਕਾਰ ਬਹੁਤ ਜ਼ਿਆਦਾ। ਜੈਸੇ ਜੈਸੇ ਮੈਂ ਸਿੱਖ ਘਰਾਣਿਆਂ ਚ ਵੀ ਦੇਖਦਿਆਂ, ਬਹੁਤ ਧਨਾਢ ਹੋ ਗਏ, ਅਮੀਰ ਹੋ ਗਏ, ਸ਼ਕਤੀ ਬਹੁਤ ਵੱਧ ਗਈ, ਬੱਚੇ ਇਨਕਾਰੀ ਹੋ ਗਏ, ਸ਼ਰਾਬ ਦੇ ਰਸੀਆ ਬਣ ਗਏ, ਅਮਲ ਉਹਨਾਂ ਨੂੰ ਲੱਗ ਗਿਆ, ਗੁਰਦੁਆਰੇ ਆਉਣਾ ਸ਼ਰਮ ਮਹਿਸੂਸ ਕਰਦੇ ਨੇ, ਮਾਣ ਨਾਲ ਜਾਂਦੇ ਨੇ ਕਲੱਬ ਦੇ ਵਿੱਚ। ਇੱਕ ਨੂੰ ਤੇ ਮੈਂ ਪੁੱਛ ਬੈਠਾ, ਪਤਾ ਉਹਨੇ ਮੈਨੂੰ ਕੀ ਆਖਿਆ, ਹਾਈ ਸੋਸਾਇਟੀ ਜਾਣਾ ਪੈਂਦਾ, ਕਿਰਪਾਨ ਪਾ ਕੇ ਜਾਣ ਦੀ ਸ਼ਰਮ ਆਉਂਦੀ ਹੈ, ਲਾ ਦੇਈ। ਹਾਈ ਸੋਸਾਇਟੀ ਚ ਜਾਣਾ ਪੈਂਦਾ, ਹਾਈ ਸੋਸਾਇਟੀ ਚ। ਮੈਂ ਕਿਹਾ ਜਿਸ ਸੋਸਾਇਟੀ ਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਿੰਨ੍ਹ ਨਹੀਂ ਜਾ ਸਕਦਾ, ਉਹਨੂੰ ਹਾਈ ਸੋਸਾਇਟੀ ਕਹਿੰਦਾ, ਉੱਥੇ ਨੀਚਾਂ ਦੀ ਸੋਸਾਇਟੀ ਹੋਵੇਗੀ। ਜਿੱਥੇ ਉਹਨੂੰ ਹਾਈ ਸੋਸਾਇਟੀ ਤੂੰ ਕਹਿੰਦਾ, ਜਿੱਥੇ ਗੁਰੂ ਗੋਬਿੰਦ ਸਿੰਘ ਦੀ ਰਹਿਤ ਬਹਿਤ ਨਹੀਂ ਜਾ ਸਕਦੀ, ਜਿੱਥੇ ਉਹਨਾਂ ਦੇ ਚੱਕਰ ਚਿੰਨ੍ਹ ਨਹੀਂ ਜਾ ਸਕਦੇ, ਉਹਨਾਂ ਦੀ ਮਰਿਆਦਾ ਨਹੀਂ ਜਾ ਸਕਦੀ, ਨਹੀਂ, ਤੇਰੇ ਕੋਲ ਸੰਪੰਨਤਾ ਜ਼ਿਆਦਾ ਆ ਗਈ ਹੈ, ਧਨ ਜ਼ਿਆਦਾ ਆ ਗਿਆ, ਤਾਕਤ ਜ਼ਿਆਦਾ ਆ ਗਈ ਹੈ, ਬਸ ਹੁਣ ਤੂੰ ਸੋਚਦਾ ਰੱਬ ਦੀ ਲੋੜ ਕੀ ਹੈ, ਲੋੜ ਕੀ ਹੈ। ਮੈਂ ਇਹਨਾਂ ਦੋ ਸ਼ਬਦਾਂ ਨੂੰ ਦੁਹਰਾ ਕੇ ਫਿਰ ਪ੍ਰਭੂ ਦੇ ਨਾਮ ਦੀ ਮਹਿਮਾ, ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਵਿਚ ਬਿਆਨ ਕੀਤੀ ਹੈ, ਤੁਹਾਡੇ ਸਾਹਮਣੇ ਅਰਜ਼ ਕਰਾਂ। ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ, ਜੋ ਕੁਛ ਉਹ ਕਰਨਾ ਚਾਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਰ ਨਹੀਂ ਸਕੇ। ਇਸ ਵਾਸਤੇ ਪਰਮਾਤਮਾ ਦੀ ਪੂਜਾ, ਪਰਮਾਤਮਾ ਦਾ ਦਾਮਨ ਪਕੜਨਾ ਹੈ, ਹੇ ਪ੍ਰਭੂ ਤੂੰ ਇਹ ਵੀ ਕਰ, ਮੈਂ ਨਹੀਂ ਕਰ ਸਕਦਾ। ਇੱਕ ਕਮਜ਼ੋਰ ਮਨੁੱਖ ਜਿਤਨਾ ਕਮਜ਼ੋਰ ਹੋਵੇਗਾ, ਇਸ ਵਾਸਤੇ ਪਤਾ ਹੈ ਫਰਾਇਡ ਤੇ ਕਾਰਲ ਮਾਰਕਸ ਨੂੰ ਕੀ ਕਹਿਣਾ ਪਿਆ, ਜਿਸ ਦਿਨ ਸ਼ਕਤੀ ਸੰਪੰਨ ਮਨੁੱਖਤਾ ਹੋ ਗਈ ਪਰਮਾਤਮਾ ਰੁਖਸਤ ਹੋ ਜਾਏਗਾ, ਨਹੀਂ ਟਿਕ ਸਕੇਗਾ, ਕਾਰਲ ਮਾਰਕਸ। ਔਰ ਫਰਾਇਡ ਜਰਮਨੀ ਦਾ ਪ੍ਰਸਿੱਧ ਮਨੋਚਿੰਤਕ, ਉਸਨੇ ਕਿਹਾ ਭੈ ਤੇ ਕਮਜ਼ੋਰੀ ਦੀ ਇਜਾਦ ਹੈ ਪਰਮਾਤਮਾ, ਭੈ ਤੇ ਕਮਜ਼ੋਰ। ਜਿਸ ਦਿਨ ਇਹ ਨਿਰਪਲਤਾ ਨਹੀਂ ਰਹੇਗੀ, ਸੰਪੰਨਤਾ ਹੋ ਜਾਏਗੀ ਔਰ ਕਮਜ਼ੋਰੀ ਦਾ ਭੈ ਨਹੀਂ ਰਹੇਗਾ, ਉਹ ਦਿਨ ਪਰਮਾਤਮਾ ਨੂੰ ਰੁਖਸਤ ਹੋਣਾ ਪਏਗਾ, ਰਹਿ ਨਹੀਂ ਸਕਦਾ। ਗੁਸਤਾਖੀ ਮਾਫ, ਪਰਮਾਤਮਾ ਨੂੰ ਸੰਸਾਰ ਚੋਂ ਕੱਢਣਾ, ਜੀਵਨ ਚੋਂ ਕੱਢਣਾ ਤੇ ਬੜਾ ਔਖਾ ਹੈ, ਪਰ ਮਨੁੱਖ ਚਾਹੇ ਤੇ ਯਾਦਾਂ ਚੋਂ ਕੱਢ ਸਕਦਾ, ਦਿਲ ਚੋਂ ਕੱਢ ਸਕਦਾ, ਕੱਢ ਦਿੱਤਾ, ਨਹੀਂ ਯਾਦ ਕਰਦਾ। ਭਾਵੇਂ ਤੂੰ ਰੋਮ ਰੋਮ ਵਿੱਚ ਹੈ, ਅਸੀਂ ਨਹੀਂ ਯਾਦ ਕਰਦੇ। ਸਾਰੀ ਦੁਨੀਆਂ ਦੇ ਅਵਤਾਰਾਂ ਨੇ ਸਿਮਰਨ ਤੇ ਚੇਤੇ ਤੇ ਯਾਦ ਤੇ ਹੀ ਖੜਾ ਕੀਤਾ, ਧਰਮ ਨੂੰ ਨਹੀਂ ਯਾਦ ਕਰਦੇ। ਲੋੜ ਹੀ ਨਹੀਂ ਤੇਰੀ, ਤੈਨੂੰ ਯਾਦ ਕਰਾਂਗੇ। ਤੂੰ ਕਰੁਣਾ ਦਾ ਸਾਗਰ, ਤੂੰ ਦਇਆ ਦਾ ਸਾਗਰ, ਤੂੰ ਪ੍ਰੇਮ ਦੀ ਮੂਰਤੀ, ਤੂੰ ਨਿਰਵੈਰਤਾ ਦਾ ਭੰਡਾਰ। ਅਸੀਂ ਤੇ ਕਿਸੇ ਦਾ ਗਲਾ ਕੱਢਣਾ, ਅਸੀਂ ਤੇ ਕਿਸੇ ਦੀ ਜੇਬ ਕੱਢਣੀ, ਅਸੀਂ ਤੇ ਕਿਸੇ ਦੀ ਪੱਗ ਲਾਣੀ ਹੈ, ਤੇ ਕਿਵੇਂ ਹੋਵੇਗਾ ਜੋ ਤੂੰ ਸਾਡੇ ਨਾਲ ਚੱਲੇਗਾ? ਤੂੰ ਤੇ ਰੋਕੇਂਗਾ, ਤੂੰ ਤੇ ਕਰਨ ਨਹੀਂ ਦੇ। ਸੂਫੀ ਸੰਤ ਹੋਏ ਨੇ ਹਾਫਿਜ਼, ਉਹ ਕਹਿੰਦੇ ਨੇ ਦਰਖਤੇ ਦੋਸਤੀ ਬਾ ਨਿਸ਼ਾਨ ਕੇ ਕਾਮੇ ਦਿਲ ਬਬਾਰ ਆ ਰਹਾ। ਦੋਸਤੀ ਦਾ ਬੂਟਾ ਲਾ, ਮਿਲਾਪ ਦਾ ਬੂਟਾ ਲਾ, ਕਦਮ ਕਦਮ ਦੇ ਤੇ ਨਿਰਵੈਰਤਾ ਦਾ ਬੂਟਾ ਲਾ, ਮਿਲਾਪ ਦਾ ਬੂਟਾ ਲਾ, ਦੋਸਤੀ ਦਾ ਬੂਟਾ ਲਾ। ਦਰਖਤੇ ਦੋਸਤੀ ਬਾ ਨਿਸ਼ਾਨ ਕੇ ਕਾਮੇ ਦਿਲ ਬਬਾਰ ਆ ਰਹਾ, ਨਿਹਾਲੇ ਦੁਸ਼ਮਨੀ ਬਰਕੁਨ ਕੇ ਰੰਜੋ ਬੇਸ਼ੁਮਾਰ ਆਰਦ। ਜੇ ਕਿਧਰੇ ਤੂੰ ਦੁਸ਼ਮਣੀ ਦਾ ਬੂਟਾ ਲਾ ਵੀ ਬੈਠਾ, ਅੱਜ ਹੀ ਜੜੋਂ ਉਖਾੜ ਕੇ ਪਰੇ ਸੁੱਟ ਦੇ, ਤੈਨੂੰ ਸਿਵਾਏ ਦੁੱਖਾਂ ਦੇ ਸੂਲ ਦੇ ਹੋਰ ਕੁਛ ਵੀ ਨਹੀਂ ਲੱਗਦਾ, ਕੁਛ ਵੀ ਨਹੀਂ ਲੱਗਦਾ। ਦੁੱਖਾਂ ਦੇ ਕੰਡਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਲੱਗਦਾ। ਜਿਤਨੇ ਜ਼ਿਆਦਾ ਦੁਸ਼ਮਣੀ ਦੇ ਬੂਟੇ ਲਾਏਗਾ, ਉਤਨਾ ਹੀ ਦੁੱਖ ਪਾਉਗੇ, ਉਤਨਾ ਹੀ ਦੁੱਖ ਪਾਉਗੇ। ਦਰਖਤੇ ਦੋਸਤੀ ਬਾਨਿਸ਼ਾਂ, ਨਾਮ ਦਾ ਰਸ, ਨਾਮ ਦਾ ਜਪ ਮਿਲਨਸਾਰੀ ਦੇ ਜਜ਼ਬਿਆਂ ਨੂੰ ਜਨਮ ਦਿੰਦਾ। ਅੰਦਰ ਦਇਆ ਪੈਦਾ ਹੁੰਦੀ ਹੈ, ਸਕੂਨ ਪੈਦਾ ਹੁੰਦਾ, ਦੈਵੀ ਗੁਣ ਪੈਦਾ ਹੁੰਦੇ ਨੇ, ਰੱਬੀ ਗੁਣ ਪੈਦਾ ਹੁੰਦੇ ਨੇ, ਔਰ ਮਨੁੱਖ ਜੀਵਨ ਦੀ ਉੱਚਤਾ ਨੂੰ ਪ੍ਰਾਪਤ ਹੋ ਜਾਂਦਾ, ਜੀਵਨ ਦੇ ਲਕਸ਼ ਨੂੰ ਪ੍ਰਾਪਤ ਹੋ ਜਾਂਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਵਾਕ ਵਿੱਚ ਕੁਝ ਇਸੇ ਢੰਗ ਦਾ ਪ੍ਰਮਾਣ ਕਰ ਰਹੇ ਨੇ। ਨਾਮ ਦੀ ਮਹਿਮਾ, ਪ੍ਰਭੂ ਗਿਆਨ ਦੀ ਮਹਿਮਾ, ਸੰਤ ਜਨ ਇਸ ਮਹਿਮਾ ਨੂੰ ਸਮਝਦੇ ਨੇ, ਜਾਣਦੇ ਨੇ, ਤੋ ਇਹ ਸਾਰਾ ਵਿਸਤਾਰ ਇਸ ਸ਼ਬਦ ਵਿੱਚ ਜਿਸ ਢੰਗ ਨਾਲ ਸਤਿਗੁਰ ਕਹਿ ਰਹੇ ਨੇ, ਤੁਸ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਜੀ। ਬੈਰਾੜੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਵਾਕ ਤੇ ਘਰ ਪਹਿਲੇ ਤੋਂ ਮੁਰਾਦ ਹੈ ਤਾਲ, ਯੱਕਾ ਇੱਕ ਤਾਲ ਆ, ਇਹ ਤਬਲੇ ਦੇ ਤਾਲ ਆਉਂਦੇ ਨੇ। ਘਰ ਤਾਲ ਇੱਕ ਤਾਲ ਆ, ਮਾਨ ਤਬਲਚੀ ਬੈਠੇ ਨੇ, ਇੱਕ ਤਾਲ ਆ, ਫਿਰ ਤਿੰਨ ਤਾਲ ਆ, ਚੌਤਾਲ ਆ। ਤਾਲ ਅਨੰਤ ਨੇ, ਬੇਸ਼ੁਮਾਰ ਨੇ, ਜਿਵੇਂ ਸੱਤ ਸੁਰਾਂ ਵਿੱਚ ਵੱਖ ਵੱਖ ਰਾਗ ਗਾਇਨ ਕੀਤੇ ਜਾਂਦੇ ਨੇ ਔਰ ਸੁਰਾਂ ਨੂੰ ਮਿਸ਼ਰਿਤ ਕਰਕੇ, ਇਸ ਤਰ੍ਹਾਂ ਤਾਲ ਵਿੱਚ ਮਾਤਰਾ ਆਉਂਦੀਆਂ ਨੇ, ਉਹਨਾਂ ਦੀ ਗਿਣਤੀ ਸਤਿਗੁਰਾਂ ਨੇ ਨਾਲ ਦਿੱਤੀ ਹੈ। ਇਸ ਰਾਗ ਵਿੱਚ ਗਾਣਾ ਹੈ ਤੇ ਇਸ ਤਾਲ ਵਿੱਚ ਗਾਣਾ ਹੈ, ਦੂਜਾ ਤਾਲ ਵੀ ਨਹੀਂ। ਤੋ ਮੈਂ ਅਰਜ਼ ਕਰਾਂ, ਰਾਗ ਵੀ ਛੱਡ ਬੈਠੇ, ਤਾਲ ਵੀ ਛੱਡ ਬੈਠੇ, ਹੁਣ ਤੇ ਫਿਲਮੀ ਦੋਨਾਂ ਦੀ ਭਰਮਾਰ। ਰਾਗ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਹੈ ਤੇ ਸਾਰੇ ਤਾਲ ਵਜਾਉਣ ਵਾਸਤੇ ਵੀ ਬੜੀ ਮਿਹਨਤ ਕਰਨੀ ਪੈਂਦੀ। ਕੈਰਵਾ ਵਜਾਈ ਜਾਓ ਕੰਮ ਚੱਲਦਾ ਜਾਂਦਾ, ਇੱਕੋ ਗਤ ਵਜਾਈ ਜਾਓ ਕੰਮ ਚਲੀ ਜਾਂਦਾ। ਸਾਰੇ ਤਾਲ ਵਜਾਉਣ ਬੜੀ ਮਿਹਨਤ ਤੋਂ ਲੰਘਣਾ ਪੈਂਦਾ, ਔਰ ਰਾਗ ਵਿੱਚ ਉਸੇ ਰਾਗ ਦੇ ਜਿਸ ਵਿੱਚ ਲਿਖਿਆ, ਬਾਰ ਬਾਰ ਲਿਖੇ, ਚਲੋ ਇੱਕੋ ਦਫਾ ਲਿਖ ਦਿੱਤਾ ਬੈਰਾੜੀ ਮੱਲਾ ਚੌਥਾ, ਅੱਗੋਂ ਫਿਰ ਲਿਖਣਗੇ ਬੈਰਾੜੀ ਮੱਲਾ ਚੌਥਾ, ਅੱਗੋਂ ਫਿਰ ਲਿਖਣਗੇ ਇੱਕੋ ਦਫਾ ਬੈਰਾੜੀ ਲਿਖ ਦਿੱਤਾ, ਬਾਰ ਬਾਰ ਕਹੂੰ ਮਤਾਂ ਕਿਧਰੇ ਭੁੱਲ ਜਾਓ, ਇੱਕੋ ਹੀ ਸ਼ਬਦ ਬੈਰਾੜੀ ਚ ਗਾਣਾ, ਸਾਰੇ ਹੀ ਗਾਣਾ, ਸਾਰੇ ਗਾਣਾ। ਮਤਾਂ ਕਿਧਰੇ ਭੁੱਲ ਜਾਓ, ਕਿਸੇ ਹੋਰ ਤਾਲ ਵਿੱਚ ਗਾਣਾ ਤੋਂ ਨਾਲ ਤਾਲ ਵੀ ਲਿਖ ਦਿੱਤਾ, ਇਸ ਤਾਲ ਵਿੱਚ ਗਾਇਨ ਕਰਨਾ, ਇਸ ਤਾਲ ਵਿੱਚ ਇਸ ਨੂੰ ਗਾਵਣਾ ਹੈ। ਇਹ ਕਲਾ ਸਿੱਖ ਜਗਤ ਵਿੱਚ ਖੋ ਗਈ। ਸੁਰਜੀਤ ਕਰਨੇ ਪੈ ਗਏ। ਤੋ ਮਹਾਰਾਜ ਨੇ ਇਸ ਰਾਗ ਦੇ ਨਾਲ ਤਾਲ ਵੀ ਬਕਾਇਦਾ ਦਰਜ ਕੀਤਾ। ਅੱਗੇ ਛੋਟਾ ਮੂਲ ਜੋ ਹੈ ਮੰਤਰ ਹੈ ਓਂਕਾਰ ਸਤਿਗੁਰ ਪ੍ਰਸਾਦ, ਉਹ ਜੋ ਓਅੰਕਾਰ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਬ੍ਰਹਿਮੰਡ ਦੀ ਧੁਨ ਹੈ, ਇਸੇ ਤੋਂ ਹੋਇਆ ਉਤਪਤ ਪਰਲੇ ਸ਼ਬਦੇ ਹੋਵੇ ਔਰ ਇੱਕੋ ਇਹੀ ਧੁਨ ਹੈ। ਇਸ ਵਾਸਤੇ ਸਤਿਗੁਰ ਨੇ ਏਕਾ ਜੋੜਿਆ ਇੱਕ ਓਅੰਕਾਰ। ਐਸਾ ਕਿਉਂ ਜੋੜਿਆ? ਭਾਰਤ ਵਿਚ ਅੱਧੇ ਰਿਸ਼ੀ ਮੁਨੀ ਮੰਨਦੇ ਨੇ ਧੁਨ ਓਅੰਕਾਰ ਹੈ, ਅੱਧੇ ਨਹੀਂ ਮੰਨਦੇ। ਅੱਧੇ ਕਹਿੰਦੇ ਨੇ ਉਹ ਧੁਨ ਓਮ ਹੈ, ਓਮ। ਅੱਧੇ ਕਹਿੰਦੇ ਨੇ ਓਅੰਕਾਰ। ਅੱਧਿਆਂ ਦੇ ਚੋਂ ਸਾਰਾ ਜੈਨ ਸਮਾਜ ਮੰਨਦਾ ਓਅੰਕਾਰ ਹੈ, ਭਗਤ ਕਬੀਰ ਵੀ ਮੰਨਦੇ ਨੇ ਓਅੰਕਾਰ ਹੈ, ਓਅੰਕਾਰ ਆਦਿ ਮੈਂ ਜਾਣਾ। ਕਿਸੇ ਹੱਦ ਤੱਕ ਕੁਝ ਜੋਗੀ ਵੀ ਮੰਨਦੇ ਨੇ ਉਹ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ, ਪਰ ਜਦ ਕੁਝ ਹੋਰ ਦੂਜੀ ਤੀਜੀ ਧੁਨ ਦਾ ਜ਼ਿਕਰ ਕਰਦੇ ਨੇ ਸਤਿਗੁਰੂ ਇਕਦਮ ਏਕਾ ਜੋੜਦੇ ਨੇ, ਨਹੀਂ ਇੱਕ ਓਅੰਕਾਰ ਇੱਕ ਇਹੀ ਧੁਨ ਹੈ ਜਿਸ ਤੋਂ ਉਤਪਤੀ ਹੋਈ ਹੈ, ਪਾਲਣਾ ਹੋਈ ਔਰ ਨਾਸ ਹੋਇਆ। ਉਹ ਸਤ ਸਰੂਪ ਹੈ, ਉਹ ਗਿਆਨ ਦਾ ਦਾਤਾ ਹੈ, ਗੁਰੂ ਹੈ ਔਰ ਉਹ ਪ੍ਰਸਾਦ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਕਰੁਣਾਕਰ ਹੈ, ਦਇਆ ਦਾ ਸਾਗਰ ਹੈ। ਹਾਂਜੀ ਹੇ ਮਨ, ਹੁਣ ਮੈਂ ਫਿਰ ਅਰਜ਼ ਕਰਾਂ, ਸਰੋਤਾ ਮਨ ਨੇ ਬਣਨਾ ਹੈ। ਅਗਰ ਕੰਨਾਂ ਨਾਲ ਮਨ ਨਹੀਂ ਹੈ ਨਾ, ਕੰਨ ਨਹੀਂ ਸੁਣ ਸਕਦੇ। ਮੈਂ ਕਈ ਦਫ਼ਾ ਅਰਜ਼ ਕਰ ਚੁੱਕਿਆ, ਸੁਣਨਾ ਮਨ ਨਹੀਂ ਹੈ, ਵੇਖਣਾ ਵੀ ਮਨ ਨੇ ਹੈ। ਅੱਖਾਂ ਨਾਲ ਅਗਰ ਮਨ ਨਾ ਹੋਵੇ ਤਾਂ ਅਸੀਂ ਕੋਈ ਵਸਤੂ ਦੇਖ ਵੀ ਨਹੀਂ ਸਕਦੇ। ਆਪਣੇ ਘਰ ਜਾਣਾ, ਘਰ ਦੇ ਬੂਹੇ ਕੋਲੋਂ ਲੰਘ ਜਾਵਾਂਗੇ, ਘਰ ਦਾ ਬੂਹਾ ਵੀ ਨਹੀਂ ਦਿਖਾਈ ਦੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਅੱਖਾਂ ਨਾਲ ਮਨ ਨਾ ਹੋਇਆ ਤਾਂ ਸੁਣਨਾ ਤੇ ਮਨ ਨੇ। ਹੇ ਮਨ, ਉਹ ਜੋ ਅਕਥ ਹੈ, ਬਿਆਨ ਨਹੀਂ ਕੀਤਾ ਜਾ ਸਕਦਾ, ਇਹਨੂੰ ਸੁਣ। ਸੁਣ ਮਨ, ਵਾਰ ਵਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦ ਮਨ ਨੂੰ ਸੰਬੋਧਨ ਕਰਦੇ ਨੇ, ਤੂੰ ਸੁਣ। ਜਗਤ ਦਾ ਸਾਰਾ ਗਿਆਨ ਧਿਆਨ ਮਨ ਦੀ ਸਾਧਨਾ ਹੈ ਤੇ ਮਨ ਨੂੰ ਸਮਝਾਉਣ ਵਾਸਤੇ। ਐਸਾ ਕਿਉਂ? ਇਤਨੇ ਅਵਤਾਰ ਆਏ ਸਮਝਾਉਣ ਵਾਸਤੇ, ਮਨ ਸਮਝਦਾ ਕਿਉਂ ਨਹੀਂ? ਐਸਾ ਤਾਂ ਨਹੀਂ ਕਿਧਰੇ ਮਨ ਠੀਕ ਹੋਵੇ? ਆਪਦੀ ਗਿਆਤ ਲਈ ਅਰਜ਼ ਕਰਾਂ, ਇੱਕ ਨੁਕਤਾ ਫਰਾਇਡ ਨੇ ਇਹ ਵੀ ਪੇਸ਼ ਕਰ ਦਿੱਤਾ, ਕਹਿੰਦੇ ਮਨ ਦੇ ਸਾਹਮਣੇ ਸਾਰੇ ਅਵਤਾਰ ਫੇਲ ਨੇ। ਕੋਈ ਨਹੀਂ ਕਹਿੰਦਾ ਕਿਸੇ ਅਵਤਾਰ ਦੀ ਗੱਲ ਨੂੰ ਮਨ ਤੇ ਮੰਨਦਾ, ਫਿਰ ਉਹ ਕਹਿੰਦੇ ਪਏ ਨੇ ਫਰਾਇਡ ਐਸਾ ਕਹਿੰਦਾ ਹੈ। ਫਰਾਇਡ ਮਨੋਵਿਸ਼ਲੇਸ਼ਣ ਨਾਮ ਦੀ ਕਿਤਾਬ ਦੇ ਕਹਿੰਦਾ ਵੱਖ ਵੱਖ ਦਿਸਦੇ ਪਏ ਨੇ, ਕ੍ਰਿਸਚਨ ਦਿਸਦੇ ਪਏ ਨੇ, ਮੁਸਲਮਾਨ ਦਿਸਦੇ ਪਏ ਨੇ, ਬੋਧ ਦਿਸਦੇ ਪਏ ਨੇ, ਮਨ ਤੇ ਕਿਸੇ ਦਾ ਨਹੀਂ ਮੰਨਦਾ। ਨਾ ਕੋਈ ਮਹਾਤਮਾ ਬੁੱਧ ਨੂੰ ਮੰਨਦਾ, ਨਾ ਕੋਈ ਈਸਾ ਨੂੰ ਮੰਨਦਾ, ਨਾ ਕੋਈ ਮੁਹੰਮਦ ਨੂੰ ਮੰਨਦਾ। ਇਸ ਵਾਸਤੇ ਕਿਸੇ ਮੁਸਲਮਾਨ ਕੋਲ ਮੁਹੰਮਦ ਦੀ ਜ਼ਿੰਦਗੀ ਨਹੀਂ ਹੈ, ਪਿੰਜ ਕਹਿੰਦਾ। ਕਿਸੇ ਕ੍ਰਿਸਚਨ ਕੋਲ ਈਸਾ ਦੀ ਛਾਪ ਨਹੀਂ ਹੈ, ਕਿਸੇ ਬੋਧ ਭਿਕਸ਼ੂ ਕੋਲ ਮਹਾਤਮਾ ਬੁੱਧ ਦਾ ਪ੍ਰਤਾਪ ਨਹੀਂ ਹੈ। ਸਾਰੇ ਅਵਤਾਰੀ ਜਿਹੜੇ ਕਹਿੰਦੇ ਨੇ ਆਪਣਾ ਮਨ ਠੀਕ ਹੋਣਾ ਚਾਹੀਦਾ, ਸੰਗਤ ਦਾ ਕੀ ਅਸਰ ਹੈ? ਗਲਤ ਕਹਿੰਦੇ ਨੇ। ਮੈਂ ਗੰਦਗੀ ਦੇ ਢੇਰ ਕੋਲ ਬੈਠ ਜਾਵਾਂ, ਮੈਂ ਦੁਰਗੰਧ ਨਹੀਂ ਲੈਣਾ ਚਾਹੁੰਦਾ, ਤਾਂ ਵੀ ਮਿਲੇਗੀ, ਤਾਂ ਵੀ ਮਿਲੇ। ਭਾਵੇਂ ਮੈਂ ਨਹੀਂ ਲੈਣਾ ਚਾਹੁੰਦਾ, ਮੇਰੇ ਨਾ ਲੈਣ ਨਾਲ ਕੀ ਹੋਵੇਗਾ? ਦੁਰਗੰਧ ਦਾ ਤੇ ਕੰਮ ਹੈ ਦੁਰਗੰਧ ਦੇਣ। ਮੈਂ ਭਾਂਬੜ ਬਲ ਦੀ ਅੱਗ ਕੋਲ ਬੈਠ ਜਾਂਦਾ, ਮੈਂ ਸੇਕ ਨਹੀਂ ਲੈਣਾ ਚਾਹੁੰਦਾ, ਨਹੀਂ ਲੈਣਾ ਚਾਹੁੰਦਾ, ਪਰ ਅੱਗ ਤੇ ਮੈਨੂੰ ਦੇਣਾ ਚਾਹੁੰਦੀ ਹੈ, ਪਿੰਡਾ ਤਪ ਜਾਏਗਾ ਮੇਰਾ। ਮੈਂ ਇੱਕ ਬੁਰੇ ਮਨੁੱਖ ਕੋਲ ਬੈਠਾ, ਮੈਂ ਬੁਰਾਈ ਨਹੀਂ ਲੈਣਾ ਚਾਹੁੰਦਾ, ਪਰ ਉਹਦੇ ਬੁਰੇ ਸੰਸਕਾਰ, ਉਹਦੀਆਂ ਬੁਰੀਆਂ ਤਰੰਗਾਂ, ਉਹਦੀ ਬੁਰੀ ਵਾਈਬ੍ਰੇਸ਼ਨ ਮੈਨੂੰ ਪ੍ਰਭਾਵਿਤ ਕਰੇ। ਇਸ ਵਾਸਤੇ ਕਿਹਾ ਸਾਕਤ ਦੀ ਸੰਗਤ ਨਾ ਕਰ, ਸੋਸਾਇਟੀ ਦਾ ਮੁਜਸਮਾ। ਇਸ ਤੋਂ ਦੂਜਾ, अगर मैं हिमालिया पर्वत पे चला जाना, मैं ठंड नहीं वे लेना चाहता, तावे मिले। मैं खिड़े हुए फूलों को चला जाना, मैं सुगंध नहीं भी लेना चाहता, मिले। मैं सतपुरुषों की सोबत विच बैठ जाना, मैं उन्होंने संस्कार नहीं भी लेना चाहता, मिलन गए। उन्हों की अपनी एक हवा आती है, अपनिया तिरंगा होंगे, इस वास्ते सत्संग की महिमा। मेरे माधो जी, सत्संगत मिले सो तरिया। ते धन गुरु रामदास जी महाराज ते इत्थे तक कहंदे ने, जो सतगुर सरण संगत नहीं आए, दृग जीवास। लानत है उन्हां दी जिंदगी ते, फिटकार है उन्हां दी जिंदगी ते। संगत च आई ने, चंगी लहरां दे चाके बैठे ही ने, चंगी वाइब्रेशन तो प्रभावित ही नहीं होए। जो सतगुर सरण संगत नहीं आए, दृग जीवास। मन नो संगत हो गई है तन दे, गल सारी है। तो तन दिया लोड़ा नो ही मन ने अपना रस समझ ले। जबकि तन दिया लोड़ा नाल मन की पूर्ति नहीं होती। ये दो नुक्ते बड़े ध्यान नाल सुनना, ज्यादा समय थोड़ा नहीं लेना। तन मूल रूप दे जो तन रोटी है, भोजन है, और कुछ भी नहीं। ये बनिया भोजन तो है। तुसी आखो कि किस तरह भोजन तो बने है, गुरबाणी जिस ढंग नाल तस्दीक कर दी मैं थोड़े सामने रखा। मां की रकत पिता बिन धारा, मां दा लहू पिता दा बिंद, ए किवें बनया? भोजन तो बने और किस तो बने? खादा होया भोजन अंदर यात्रा तो लंघ के खून बन जाता है, बिंद बन जाता है। बिंद ते जिन पिंड किया अगन कुंड रहाया, उसे बिंद तो उसे खून तो ए पिंड ए शरीर। फिर सतगुरु फिर खोल देना, रकत बिंद कर निम्या। ये शरीर किवें बनया? रकत बिंद कर निम्या अगन उधर मजा, इते रकत बिंद तो निम्या, इते खून ते बिंद तो बनया। ते खून ते बिंद रोटी तो बनता है, और किस तो बनता है? भोजन तो बनता है। या इंज कह लो, जो अस्थूल रूप दे बैरूनी रूप दे भोजन है, वही तन दे अंदर खून है, वही तन दे अंदर बिंद है, और की है? या ते आखो भोजन तो बिना खून बनता है, भोजन नाल ही बनता है। या ते आखो रोटी तो बिना बिंद बनता है, नहीं, भोजन ही बिंद बनता है, भोजन ही खून बनता है। रकत बिंद कर निम्या, फिर मनुख का ढांचा बनता है रकत ते बिंद तो। इंज भोजन तो पैदा होया है, इंज कह लीए, ये रोटी तो ही पैदा होया है, इंज कह लो। तो फिर इंज भी कह दीए, तन रोटी तो बिना कुछ भी नहीं है, भोजन तो बिना कुछ भी नहीं है। जब जमे है निमे है भोजन तो ये जीवेगा भी भोजन दे आसरे से, बिना भोजन तो जीव ही नहीं सकता। बनिया भोजन तो है, जीवेगा भी भोजन दे आसरे से। इस बारे संत जना ने थे साफ कह दिता, भूखे भगत न कीजे प्रभु, है तेरी बंदगी नहीं आती अगर तन दिया लोड़ा की पूर्ति। भूखे भगत न कीजे ये माला अपनी लीजे। कबीर का एक शब्द देख के मैं हैरान होया, उन्हें चार हस्तियां नू धन धन करके कहे पूजनीक कहे। चारां किहड़े चार ने? ध्यान नाल सुन दे जाना। धन गोपाल, धन गुरुदेव। पहले ते पूजनीक है, धनता दी योग है, ओ पालनहार गोपाल प्रभु। धन गुरुदेव, फिर धन है गुरु जिसका सदका गोपाल दा पता चल रहा है। धन गोपाल, धन गुरुदेव। धन अनाद भूखे कवल टेकेव, फिर पूजन योग है ए अन्न, ਤੇ ਪੇਟ ਦੇ ਚ ਚਲਾ ਜਾਏ ਤੇ ਗੁਰੂ ਵੀ ਚੰਗਾ ਲੱਗਦਾ, ਪ੍ਰਭੂ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ। ਭੁੱਖੇ ਭਗਤ ਨਾ ਕੀਜੇ। ਜਿਨ੍ਹਾਂ ਦਿਨਾਂ ਚ ਮੁਸਲਮਾਨ ਰੋਜ਼ੇ ਰੱਖਦੇ ਨੇ ਜਾਂ ਬੀਬੀਆਂ ਵਰਤ ਰੱਖਦੀਆਂ ਨੇ, ਮੈਂ ਨਹੀਂ ਮੰਨਦਾ ਪਰਮਾਤਮਾ ਚੇਤੇ ਆਉਂਦਾ ਹੋਵੇਗਾ ਭੁੱਖੇ ਨੂੰ ਰੋਟੀ ਚੇਤੇ ਆਉਂਦੀ, ਭੁੱਖੇ ਨੂੰ ਭੋਜਨ ਚੇਤੇ ਆਉਂਦਾ। ਸ਼ਮਸ ਤਵੇਜ਼ ਦੀ ਪੁੱਠੀ ਖਲ ਲਾ ਦਿੱਤੀ ਗਈ ਸੀ, ਪਤਾ ਕਿਉਂ? ਰਮਜ਼ਾਨ ਦੇ ਮਹੀਨੇ ਚ ਰੋਟੀ ਖਾ ਰਿਹਾ ਸੀ, ਦਰਖਤ ਥੱਲੇ ਬੈਠਾ, ਪਿੱਪਲ ਦੇ ਦਰਖਤ ਥੱਲੇ ਬੈਠਾ ਬਾਜ਼ਾਰ ਦੇ ਵਿੱਚ, ਮੁਲਤਾਨ ਦੀ ਗੱਲ, ਤੇ ਰੋਟੀ ਪਿਆ ਖਾ ਰਿਹਾ। ਦੁਪਹਿਰ ਦੇ ਵਕਤ ਪਕੜ ਲਿਆ ਗਿਆ ਇਸਲਾਮੀ ਹਕੂਮਤ, ਹੈ ਇੱਕ ਤੇ ਤੂੰ ਫਕੀਰ ਔਰ ਮੁਸਲਮਾਨ ਤੇ ਰਮਜ਼ਾਨ ਦੇ ਦਿਨਾਂ ਚ ਰੋਟੀ ਖਾਂਦਾ। ਅਰਬ ਦੇਸ਼ਾਂ ਚ ਰਮਜ਼ਾਨ ਦੇ ਮਹੀਨੇ ਚ ਰੈਸਟੋਰੈਂਟ ਬੰਦ ਹੁੰਦੇ ਨੇ। ਅਗਰ ਕੋਈ ਹਿੰਦੂ ਸਿੱਖ ਰੋਟੀ ਖਾਂਦੇ ਵੀ ਨੇ ਗੁਪਤ ਰੂਪ ਵਿੱਚ, ਸਰੇਆਮ ਨਹੀਂ, ਗੁਨਾਹ ਅਜ਼ੀਮ ਸਮਝਿਆ ਜਾਂਦਾ ਰਮਜ਼ਾਨ ਦੇ ਦਿਨਾਂ ਚ। ਉਹ ਸਰੇ ਆਮ ਰੋਟੀ ਪਿਆ ਖਾਵੇ, ਬੜਾ ਬੇਪਰਵਾਹ, ਪਕੜ ਕੇ ਨਵਾਬ ਦੀ ਅਦਾਲਤ ਵਿੱਚ ਪੇਸ਼ ਹੋਇਆ, ਕਾਜ਼ੀ ਵੀ ਬੈਠੇ ਤੇ ਨਵਾਬ ਨੇ ਕਿਹਾ ਤੇਰੇ ਤੇ ਗੁਨਾਹ ਆਏ ਦੌੜਾ, ਤੂੰ ਰਮਜ਼ਾਨ ਦੇ ਮਹੀਨੇ ਦੇ ਚ ਰੋਟੀ ਖਾਧੀ ਹੈ। ਪਤਾ ਇਸ ਫਕੀਰ ਨੇ ਕਿਹਾ ਕੀ? ਆਖਿਆ ਜੇ ਰਮਜ਼ਾਨ ਦੇ ਮਹੀਨੇ ਵਿੱਚ ਮੇਰਾ ਰੋਟੀ ਖਾਣਾ ਪਾਪ ਹੈ, ਤੋ ਫਿਰ ਇੱਕ ਪਾਪ ਰੱਬ ਵੀ ਕਰਦਾ, ਖੁਦਾ ਵੀ ਕਰਦਾ। ਕੋਲ ਕਾਜ਼ੀ ਬੈਠਾ ਸੀ, ਕਹਿਣ ਲੱਗੇ ਇਸ ਫਕੀਰ ਤੇ ਦੂਜਾ ਗੁਨਾਹ ਵੀ ਆਏ ਦੌਂਦਾ, ਇੱਕ ਤੇ ਰਮਜ਼ਾਨ ਦੇ ਮਹੀਨੇ ਚ ਰੋਟੀ ਖਾਧੀ ਹੈ ਤੇ ਫਿਰ ਖੁਦਾ ਨੂੰ ਵੀ ਗੁਨਾਹਗਾਰ ਕਹਿੰਦਾ। ਨਵਾਬ ਜ਼ਰਾ ਧੀਰਜਵਾਨ ਸੀ, ਅੱਛਾ ਦੱਸ ਖੁਦਾ ਨੇ ਕਿਹੜਾ ਗੁਨਾਹ ਕੀਤਾ ਜੇ ਤੂੰ ਕਹਿੰਦਾ ਖੁਦਾ ਨੇ ਵੀ ਗੁਨਾਹ ਕੀਤਾ? ਕਹਿੰਦੇ ਰਮਜ਼ਾਨ ਦੇ ਮਹੀਨੇ ਚ ਮੇਰਾ ਰੋਟੀ ਖਾਣਾ ਜੇ ਪਾਪ ਹੈ, ਤੇ ਰਮਜ਼ਾਨ ਵਿਚ ਖੁਦਾ ਦਾ ਮੈਨੂੰ ਭੁੱਖ ਲਗਵਾਉਣਾ ਵੀ ਪਾਪ ਹੈ। ਕਿਉਂ ਭੁੱਖ ਲੱਗੀ ਹੈ? ਇਹ ਨਹੀਂ ਲੱਗਣੀ ਚਾਹੀਦੀ ਸੀ। ਤੇ ਜੇ ਭੁੱਖ ਲੱਗੀ ਹੈ ਤਾਂ ਪ੍ਰਕਿਰਤੀ ਚਾਹੁੰਦੀ ਹੈ, ਪਰਮਾਤਮਾ ਚਾਹੁੰਦਾ ਹੈ, ਵਰਨਾ ਨਹੀਂ ਲੱਗਣੀ ਚਾਹੀਦੀ ਸੀ। ਤੇ ਜਦ ਪਰਮਾਤਮਾ ਇਹ ਹੀ ਚਾਹੁੰਦਾ ਤਾਂ ਆਪਾਂ ਛਕਿਆ ਭੋਜਨ ਔਰ ਛਕਾਂਗੇ, ਇਹਦੀ ਪੁੱਠੀ ਖਲ ਲਾ ਦਿੱਤੀ, ਇਹਨੂੰ ਕਾਫਰ ਕਰਾਰ ਦਿੱਤਾ ਗਿਆ। ਧਨ ਭੋਜਨ ਹੈ ਤੋ ਕਬੀਰ ਕਹਿੰਦੇ ਨੇ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੂਖੇ ਕਵਲ ਟੇਕੇ ਧਨਤਾ ਦੇ ਯੋਗ ਹੈ ਅੰਨ ਪੇਟ ਦੇ ਚ ਪੈਂਦਾ, ਗੁਰੂ ਚੰਗਾ ਲੱਗਦਾ, ਰੱਬ ਚੰਗਾ ਲੱਗਦਾ। ਚੌਥਾ ਪੂਜਨੀਕ ਕੌਣ ਹੈ? ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੂਖੇ ਕਵਲ ਟੇਕੇ ਧਨ ਓਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਵੋ ਸਾਰੰਗ ਪਾਣੀ। ਧਨਤਾ ਦੇ ਯੋਗ ਨੇ ਉਹ ਸੰਤ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਕਿ ਅੰਨ ਵੀ ਧਨ ਹੈ, ਗੁਰੂ ਵੀ ਧਨ ਹੈ, ਪ੍ਰਭੂ ਵੀ ਧਨ, ਜਿਨ੍ਹਾਂ ਨੇ ਜਾਣਿਆ ਕਿ ਚਾਰੇ ਪੂਜਨੇ ਇੱਕ ਨੇ, ਕਿ ਚਾਰੋਂ ਧਨਤਾ ਦੇ ਜੋ ਹੈ ਯੋਗ ਨੇ, ਧਨ ਭੋਜਨ ਹੈ, ਇਹ ਬਣਿਆ ਭੋਜਨ ਤੋਂ। ਰਕਤ ਬਿੰਦ ਕਰ ਨਿਮਿਆ, ਕਿਉਂਕਿ ਭੋਜਨ ਤੋਂ ਰਕਤ ਬਣਦਾ, ਭੋਜਨ ਤੋਂ ਬਿੰਦ ਬਣਦਾ, ਫਿਰ ਰਕਤ ਬਿੰਦ ਤੋਂ ਇਹ ਤਨ ਬਣਿਆ, ਭੋਜਨ ਤੋਂ ਬਣਿਆ, ਇਹ ਜੀਵੇਗਾ ਵੀ ਭੋਜਨ ਦੇ ਆਸਰੇ, ਬਿਨਾਂ ਭੋਜਨ ਤੋਂ ਜੀ ਵੀ ਨਹੀਂ ਸਕਦਾ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਭੋਜਨ ਦਾ ਤਿਆਗ ਨਹੀਂ ਹੋ ਸਕਦਾ, ਤਨ ਭੋਜਨ ਹੈ। ਤੇ ਭੋਜਨ ਨੇ ਬੰਦੇ ਕੋਲ ਬੜਾ ਵਿਕਾਸ ਕਰਾਇਆ ਹੈ। ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਲਾਇਰ ਹੈ, ਕੋਈ ਸਾਇੰਟਿਸਟ ਹੈ, ਕੋਈ ਦਾਰਸ਼ਨਿਕ ਹੈ, ਕੋਈ ਫਿਲਾਸਫਰ ਹੈ, ਕੋਈ ਕਲਾਕਾਰ ਹੈ, ਕੋਈ ਠੇਕੇਦਾਰ ਹੈ, ਕੋਈ ਵਪਾਰੀ ਹੈ, ਕੋਈ ਕਿਧਰੇ ਮੁਲਾਜ਼ਮਤ ਕਰ ਰਿਹਾ, ਕੋਈ ਕਿਧਰੇ ਮੁਲਾਜ਼ਮਤ ਕਰ ਰਿਹਾ, ਰੇਲਾਂ ਮੋਟਰਾਂ ਗੱਡੀਆਂ ਬਣ ਰਹੀਆਂ ਨੇ, ਇਹ ਸਭ ਭੋਜਨ ਦੀ ਭੁੱਖ ਨੇ ਕਰਾਇਆ, ਉਂਝ ਨਹੀਂ ਹੋਣਾ ਸੀ। ਭੋਜਨ ਦੀ ਭੁੱਖ ਨੇ ਕਿਸੇ ਨੂੰ ਡਾਕਟਰ ਬਣਾਇਆ, ਕਿਸੇ ਨੂੰ ਇੰਜੀਨੀਅਰ ਬਣਾਇਆ, ਭੋਜਨ ਦੀ ਤਲਾਸ਼, ਸਭ ਰੋਟੀ ਦੀ ਤਲਾਸ਼। ਗੁਸਤਾਖੀ ਮਾਫ, ਭੋਜਨ ਨੇ ਇਹ ਵਿਕਾਸ ਕਰਾਇਆ, ਇਸ ਵਾਸਤੇ ਭੋਜਨ ਦੀ ਕੋਈ ਨਿੰਦਾ ਨਹੀਂ ਹੈ। ਤਨ ਬਣਿਆ ਹੀ ਭੋਜਨ ਤੇ, ਉਹ ਤਾਂ ਨਿੰਦਾ ਕਿਹੜੀ ਗੱਲ ਦੀ? ਤੇ ਜੀਵੇਗਾ ਵੀ ਭੋਜਨ ਦੇ ਆਸਰੇ ਤੇ, ਭੋਜਨ ਦੀ ਨਿੰਦਾ ਕਿਹੜੀ ਗੱਲ ਦੀ? ਤੇ ਉਸ ਭੋਜਨ ਦੀ ਅਗਰ ਕੋਈ ਕਮਾਈ ਕਰਦਾ ਕੰਮ ਧੰਦਾ ਕਰਦਾ ਤਾਂ ਉਹਦੀ ਨਿੰਦਾ ਕਿਹੜੀ ਕਰਦੀ। ਉਦਮ ਕਰਦੇ ਆ ਜੀਵ ਤੋਂ ਕਮਾਉਂਦੇ ਆ ਸੁਖ ਪੁੰਚ ਦਿਆਉਂਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਭੋਜਨ ਦੀ ਭੁੱਖ ਨੇ ਮਨੁੱਖ ਦੇ ਕੋਲ ਬੜਾ ਵਿਕਾਸ ਕਰਾਇਆ। ਮੈਂ ਫਿਰ ਅਰਜ਼ ਕਰਾਂ, ਕੋਈ ਕਲਾਕਾਰ ਹੈ, ਕੋਈ ਦਾਰਸ਼ਨਿਕ ਹੈ, ਕੋਈ ਚਿੰਤਕ ਹੈ, ਕੋਈ ਸਾਇੰਟਿਸਟ ਹੈ, ਕੋਈ ਲਾਇਰ ਹੈ, ਕੋਈ ਇੰਜੀਨੀਅਰ ਹੈ, ਕੋਈ ਕਾਰੋਬਾਰੀ ਹੈ, ਕੋਈ ਵਪਾਰੀ ਹੈ, ਕੋਈ ਠੇਕੇਦਾਰ ਹੈ, ਕੋਈ ਕਾਰਖਾਨੇਦਾਰ ਹੈ, ਕੋਈ ਦੁਕਾਨਦਾਰ ਹੈ, ਕਿ ਸਾਰੀ ਹਲਚਲ ਬ੍ਰਹਿਮੰਡ ਵਿਚ ਮਨੁੱਖੀ ਦੁਨੀਆਂ ਵਿਚ ਦੋ ਰੋਟੀਆਂ ਕਰਕੇ ਸਾਰਾ ਵਿਕਾਸ ਭੋਜਨ ਕਰਾ ਰਿਹਾ। ਕਿਉਂ? ਧਨ ਬਣਿਆ ਭੋਜਨ ਤੋਂ ਹੈ ਕਿ ਜੀਵੇਗਾ ਵੀ ਭੋਜਨ ਦੇ ਆਸਰੇ ਤੇ। ਤੇ ਸਭ ਤੋਂ ਵੱਡੀ ਚਿੰਤਾ ਵੀ ਮਨੁੱਖ ਨੂੰ ਰਿਜ਼ਕ ਦੀ ਹੈ, ਜੀਵਨ ਭਰ ਇਹ ਰਿਜ਼ਕ ਮਿਲਦਾ ਰਵੇ, ਸਿਰਫ ਮੈਨੂੰ ਹੀ ਨਹੀਂ ਮੇਰੇ ਬੱਚਿਆਂ ਨੂੰ ਵੀ ਮਿਲਦਾ ਰਵੇ, ਮੇਰੇ ਪੋਤਰਿਆਂ ਪੜਪੋਤਰਿਆਂ ਨੂੰ ਵੀ ਮਿਲਦਾ ਰਵੇ, ਮੇਰੀਆਂ ਸੱਤਾਂ ਪੀੜ੍ਹੀਆਂ ਨੂੰ ਇਹ ਰਿਜ਼ਕ ਮਿਲਦਾ ਰਵੇ। ਚਿੰਤਾ ਵੀ ਭੋਜਨ ਦੀ ਔਰ ਕੁਛ ਵੀ ਨਹੀਂ। ਕਿਉਂ? ਧਨ ਭੋਜਨ, ਧਨ ਰੋਟੀ ਔਰ ਕੁਛ ਵੀ ਨਹੀਂ। ਇਹ ਬਣਿਆ ਰੋਟੀ ਤੋਂ ਹੈ, ਇਹ ਜੀਵੇਗਾ ਰੋਟੀ ਦੇ ਆਸਰੇ ਤੇ। ਪਾਣੀ ਦੀ ਬਾਰਿਸ਼ ਤੇ ਹੁੰਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਕਮਾਣੀ ਪੈਂਦੀ। ਪਾਣੀ ਦੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ, ਪਕਾਣੀ ਪੈਂਦੀ। ਪਾਣੀ ਦੇ ਤੇ ਸਾਗਰ ਨੇ, ਰੋਟੀਆਂ ਦੇ ਸਾਗਰ ਨਹੀਂ ਹੈ। ਹੋਰ ਵੀ ਸੁਣ ਲਓ, ਸਾਰੀ ਭੱਜ ਦੌੜ ਰੋਟੀਆਂ ਕਰਾਂਦੀਆਂ ਨੇ। ਨੱਕ ਨੱਕ ਖਸਮ ਹੱਥ ਕਿਰਤ ਧੱਕੇ ਦੇ, ਕਿਰਤ ਧੱਕੇ ਮਾਰਦੀ ਹੈ ਤੇ ਕਿਰਤ ਕਿਉਂ ਕਰਦੇ ਆ? ਦੋ ਰੋਟੀਆਂ ਚਾਹੀਦੀਆਂ ਚਾਹੀਦੀਆਂ। ਨੱਕ ਨੱਕ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਸੱਚੀ ਗੱਲ ਹੈ, ਜਿੱਥੇ ਦਾਣੇ ਪਏ ਨੇ ਇਹ ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏਗੀ। ਜਹਾਂ ਦਾਣੇ ਤਹਾਂ ਖਾਣੇ, ਬਹੁਤ ਪੁਰਾਣੀ ਗੱਲ ਹੈ, ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਜੌਹਰ ਸੀਸਗੰਜ ਕਥਾ ਪੈ ਕਰਨ। ਮੈਂ ਸੁਭਾਵਕ ਬਾਹਰੋਂ ਆਇਆ ਸੀ, ਰੇਲਵੇ ਸਟੇਸ਼ਨ ਤੋਂ ਉਤਰ ਕੇ ਅੰਦਰ ਮੱਥਾ ਟੇਕਣ ਗਿਆ ਤੇ ਬਜ਼ੁਰਗ ਵਾਰ ਕਥਾ ਪੈ ਕਰਨ। ਮੈਂ ਕਿ ਚਲੋ ਸੁਣਦੇ ਹਾਂ। ਉਹਨਾਂ ਨੇ ਇੱਕ ਸਨਾਤਨ ਧਰਮ ਦੇ ਮਿਥਿਹਾਸ ਨੂੰ ਲੈ ਕੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ ਭੰਡਾਰੀ ਦੀ ਕਥਾ ਪੈ ਕਰਨ। ਕਹਿਣ ਲੱਗੇ ਸਨਾਤਨੀ ਮਿਥਿਹਾਸ, ਪੁਰਾਣਕ ਮਿਥਿਹਾਸ, ਵਿਸ਼ਨੂੰ ਨੇ ਰਿਜ਼ਕ ਬਣਾਉਣਾ ਸੀ ਸਭ ਦਾ ਤੇ ਸਾਰੇ ਲੈਣ ਦੇ ਖੜੇ ਸਨ। ਕਹਿੰਦੇ ਨੂੰ ਜਦ ਸਾਰੇ ਲੈਣ ਦੇ ਚ ਖੜੇ ਸਨ ਤੇ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਮੈਂ ਵੀ ਲੈਣ ਦੇ ਚ ਖੜਾ ਹੋ ਗਿਆ ਉਸੇ ਹੀ ਕਤਾਰ ਦੇ ਚ। ਤੇ ਵਿਸ਼ਨੂੰ ਜੀ ਸਾਰਿਆਂ ਦੀ ਚੋਲੀ ਚ ਦਾਣੇ ਪਾਉਂਦੇ ਗਏ ਪਾਉਂਦੇ ਗਏ ਪਾਉਂਦੇ ਗਏ, ਇੰਜ ਮੁੱਠ ਵਰਨ ਪਾ ਦੇਣ, ਅਗਲਾ ਅੱਗੇ। ਕਹਿੰਦੇ ਨੇ ਆਖਿਰ ਕਤਾਰ ਦੇ ਚ ਮੇਰੀ ਵੀ ਵਾਰੀ ਆਈ ਤੇ ਮੈਂ ਵੀ ਚੋਲੀ ਅੱਡ ਕੇ ਵਿਸ਼ਨੂੰ ਦੇ ਅੱਗੇ ਖੜਾ ਹੋਇਆ। ਵਿਸ਼ਨੂੰ ਨੇ ਮੁੱਠ ਭਰੀ ਤੇ ਇੰਜ ਖਲੇਰ ਦਿੱਤੀ, ਆਖਿਆ ਗਿਆਨੀ ਸਿੰਘ ਜਿੱਥੇ ਜਿੱਥੇ ਖਲੇਰੀ ਚੁੱਕਦਾ ਜਾ ਆਪਣਾ ਚੁਣਦਾ ਜਾ। ਕਹਿੰਦਾ ਉਦੋਂ ਦੇ ਚੁਣਦੇ ਪਿਆ, ਅਜੇ ਦਾਣੇ ਮੁੱਕੇ ਕੋਈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿੱਥੇ ਦਾਣੇ ਪਏ ਨੇ ਕਿਰਤ ਧੱਕੇ ਦੇਂਦੀ। ਕਾਰਨ ਮੈਂ ਫਿਰ ਅਰਜ਼ ਕਰਾਂ, ਜਿਸ ਢੰਗ ਨਾਲ ਐਨ ਟੂਟੀ ਖੋਲੀ ਤੇ ਪਾਣੀ ਮਿਲ ਜਾਂਦਾ, ਇਸ ਢੰਗ ਨਾਲ ਟੂਟੀ ਖੋਲੀ ਤੇ ਰੋਟੀ ਨਹੀਂ ਮਿਲਦੀ। ਪਾਣੀ ਦੇ ਦਰਿਆ ਚੱਲਦੇ ਪਏ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਇਹ ਸਾਰਾ ਉਦਮ ਜੋ ਮਨੁੱਖ ਕਰ ਰਿਹਾ, ਇੱਕ ਦਫ਼ਾ ਮੈਂ ਫਿਰ ਦੁਹਰਾਵਾਂ, ਕੋਈ ਕਲਾਕਾਰ ਹੈ, ਕੋਈ ਦਾਰਸ਼ਨਿਕ ਫਿਲਾਸਫਰ ਹੈ, ਕੋਈ ਸਾਇੰਟਿਸਟ ਹੈ, ਲਾਇਰ ਹੈ, ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਦੁਕਾਨਦਾਰ ਹੈ, ਕੋਈ ਠੇਕੇਦਾਰ ਹੈ, ਕੋਈ ਕੋਈ ਕਾਰੋਬਾਰ ਕਰ ਰਿਹਾ, ਕੋਈ ਕੋਈ ਕਾਰੋਬਾਰ ਕਰ ਰਿਹਾ, ਇਹ ਸਾਰੀ ਹਲਚਲ ਦੋ ਰੋਟੀਆਂ ਕਰਾ ਰਹੇ, ਦੋ ਰੋਟੀਆਂ ਕਰਾ ਰਹੇ। ਤਨ ਭੋਜਨ ਹੈ, रकत बिंद करने में खून तो बने है, बिंद तो बने है, ते खून से बिंद रोटी तो बन गए
रोटी तो
मां की रकत पिता बिंदारा मां दा लहू पिता दा बिंद रकत बिंद करने में आए सरकत बिंद तोए बने पानी मैला माटी गोरी इस माटी की पुत्री जोरी ए मिट्टी दा पुतला रकत बिंद तो बने ते रकत बिंद भोजन तो बनता है ते जद बनया ही भोजन तो है जमया ही भोजन तो है जीवेगा भी भोजन दे आसरे ते बिना भोजन तो नहीं जी सकता भूखे भगत न कीजे ये माला अपने लीजे साफ कह देता है। रोटी भोजन तन दी लोड़ है बदकिस्मत ये मन ने इसनू अपनी लोड़ समझ ले बस इतों बट गए भटकना इतों शुरू हो रोटी दी भुख ने साइंटिस्ट बनाए आलम फाजल बनाए कारोबारी बनाए और जन्म तो प्रकृति हर एक दे अंदर भुख पा देंदी है जन्म तो ही भुख है बच्चा रोन लग पैंदा है भुख लगती है भोजन दी भुख जन्म तो है पर भुख दी पूर्ति ये मासूम बच्चा किस तरह कर सके अजे हाथ नहीं कम करते पैर नहीं कम करते मूंह दे च दंद भी कोई नहीं अजे लिक्विड भोजन चाहिए तरल भोजन चाहिए तो मां बाप फिक्र करते हैं जन्म तो भोजन दी भुख है जन्म तो भजन दी भुख नहीं है नहीं कतई नहीं बच्चा दूध दी खातर रोंदा है भोजन दी खातर रोंदा है रब दी खातर नहीं रोंदा मां बाप दी खातर रोंदा है क्योंकि मां को खुराक मिलेगी बच्चा खुराक लई रोंदा है भोजन लई रोंदा है रब लई नहीं परमात्मा लई नहीं कारण भोजन दी भुख जन्म तो है भजन दी भुख जन्म तो नहीं है नहीं कारण भुख दे ना होने दा कारण इसनु तेहन आयुर्वेद आचार्या दे नाल नाल मौजूदा साइंस भी मनन लग पई जिनू चंगी भुख नहीं लगती रोगी रोगी है रोगी 104 डिग्री दा बुखार चढ़िया होवे ते 36 प्रकार दा भोजन परोस के किसे दे अगों रख लईए ते उनू ताप चढ़िया होवे कहिंदा नहीं मैं नहीं खाना ਉਹ ਹੱਦ ਹੋ ਗਈ ਇੰਨੀ ਮਿਹਨਤ ਨਾਲ ਬਣਾਇਆ 36 ਪ੍ਰਕਾਰ ਦਾ ਭੋਜਨ ਹੈ ਖਾ ਲੈ ਨਹੀਂ ਖਾਂਦਾ ਕਹਿੰਦਾ ਭੁੱਖ ਨਹੀਂ ਹੈ ਕਿਉਂ ਨਹੀਂ ਹੈ ਭੁੱਖ ਉਹ ਜੋ 104 ਡਿਗਰੀ ਦਾ ਬੁਖਾਰ ਹੈ ਉਸਨੇ ਭੁੱਖ ਨੂੰ ਮਾਰ ਦਿੱਤਾ ਤੇ ਜਦ ਉਸਨੂੰ ਕਿਹਾ ਜਾਂਦਾ ਫਿਰ ਕਮਜ਼ੋਰ ਹੋ ਜਾਏਗਾ ਖਾਣਾ ਤੇ ਪਏਗਾ ਖਾਂਦਾ ਪਰ ਉਹਨੂੰ ਸਵਾਦ ਨਹੀਂ ਆਉਂਦਾ जबान दे जड़े तंतु रस लेंदे ने स्वाद लेंदे ने बुखार करके वह भी छीण हो जाते ने कमजोर हो जाते तो बुखार चढ़े बंदे नूं स्वाद भी नहीं आउंदा भोजन दा ये दो नुक्ते बड़े ध्यान नाल सुन लेना भुख नहीं लग रही बुखार है स्वाद नहीं आ रहा बुखार ने जबान दे उना तंतुआ नूं सुन कर दिता है जो स्वाद माणदे ने रस माण देने तो स्वाद भी नहीं आ रहे अगर तन नूं बुखार चढ़िया होया तो भोजन दी भुख नहीं है तन नूं बुखार चढ़िया होया तो भोजन दा स्वाद नहीं सारे तन बुखार चढ़े नहीं आउंदे इस वास्ते भुख लगती है भोजन दी भुख लगती है और भोजन दा स्वाद भी आउंदा है जितनी भुख आउंदी उतना स्वाद आउंदा है जन्म तो भजन दी भुख नहीं है क्यों जन्म तो ही मन रोगी है और एक जन्मां दा रोगी नहीं कई जन्मां दा रोग नाल सहेड़िया तन नूं ते कोई एक अल बुखार होवे नमूनिया दा बुखार हो गया टाइफाइड हो गया जोरदार ते भुख नहीं पई लगती मन नूं ते हजारां तरह दे बुखार चंबड़े हुए ने विकारां दे लोभ करके हंकार करके वासना करके मोह करके और उन्हां दी अलग अलग धारावां पता नहीं कितने बुखार चंबड़े हुए ने। तो हुण मैं अर्ज करा, भोजन दी बुरकी मूंह दे च पाईए स्वाद नहीं आ रहा, ये बुखार चढ़िया मनुख है। वाहेगुरु वाहेगुरु कह रहे हैं, रस नहीं आ रहा, ये मन रोगी है, मन रोगी है। भोजन खाण दी रुचि नहीं हो रही, तन रोगी है। भजन करण दी रुचि नहीं पैदा हो रही, रोगी है, रोगी। तो फिर की कीता जाए, ये रोग किवें मिटेगा? ये रोग इसे ही भोजन नाल मिटेगा जो मन दी खुराक है। ते मन कदों इस भोजन नू छकेगा? जद मन ये समझ लवे कि तन दा भोजन मेरा भोजन नहीं, तन दियां लोड़ां दे नाल मेरी पूर्ति नहीं हो सकती। उम्मीद है गल पकड़ दे चाहिए। कितना अडंबर कर दे च हो जाए, कितना साजो समान हो जाए, और कितना सोना चांदी सब रोटियां दा ढेर है और कुछ नहीं है। नोटां दे बंडल ने सब रोटियां दा ढेर है और कुछ नहीं। मेरी पीढ़ी भी खावे, पुत्र पोतरे भी खावन, पड़पोतरे भी खावन, ये नोटां दे बंडल, ये सोना, ये चांदी सब रोटियां दा ढेर है और कुछ नहीं। इसे नाली रोटियां मिल दी और कुछ भी नहीं, क्योंकि जन्म तो भुख है, जन्म तो प्रभु नाम की भुख नहीं है, नहीं। जन्म तो ही मन रोगी और अनंत जन्मा तो रोगी, अनंत जन्मा। तो फिर किवें करिए? सत्संग विच आ, कीर्तन सुन, कथा सुन, सहजे सहजे लोभ ते अहंकार ते वासना शांत होवेगी। जिस दिन साचे नाम की लागे भूख, ए भूख पैदा हो गई, समझ लो मन स्वस्थ हो गया, तंदुरुस्त हो गया। फिर भजन दी भूख ने संत पैदा कीते, ऋषि पैदा कीते, जोगी पैदा कीते, अवतार पैदा कीते, पैगंबर पैदा कीते, फकीर पैदा कीते, चंगे चंगे भगत पैदा कीते। जे भोजन दी भूख ने साइंटिस्ट पैदा कीते, लॉयर पैदा कीते, इंजीनियर पैदा कीते, कलाकार पैदा कीते, दार्शनिक फिलोसफर पैदा कीते, तो भजन दी भुख ने संत पैदा कीते, ऋषि पैदा कीते, मुनि पैदा कीते, भगत पैदा कीते, अवतार पैदा कीते। ये भजन दी भुख ना होंदी, भोजन दी भुख ये कारोबार नहीं होना सी, ये कारोबारी महल नहीं होने सन। ना होंदी भजन दी मुख, जमीन दे उत्ते कोई धार्मिक मंदिर होना ही नहीं सी, होना ही नहीं सी। ना किधरे कथा कीर्तन होनी सी, ना किसी ने रब दा ना जपना सी। भोजन दी भुख ने इतने वड्डे कारोबार नो जन्म दिता है। कोई साइंटिस्ट है, कोई लॉयर है, कोई इंजीनियर है, भजन दी भुख ने संत नो जन्म दिता है, भगत नो जन्म दिता है, ऋषि नो जन्म दिता है, मुनि नो जन्म दिता है, धार्मिक मनोचिंतक नो जन्म दिता है। ये सब धर्म दी भुख, नाम दी भुख ने पैदा किया। उपदेश सारा मन नु है, तू सुन, सुन दे आई तेरे रोग जान गए, हैं तू रोगी। भोजन दी भुख भी तेरे अंदर, भजन दी भुख भी तेरे अंदर पैदा होवेगी। प्रथम भजन नो सुन, प्रभु दे नाम नो सुन, ते स्वस्थ हो गया ते तू भजन भोजन छकन लग पाएगा, भाव भजन करन लग पाएगा। ते भजन करना की होवेगा? रसना तेरी वाहेगुरु वाहेगुरु जपन लग पाएगी, और जपदया तेनू महारस आउन लग पाएगा। इस वास्ते धन गुरु रामदास जी महाराज कहंदे ने, हे मन, ओ जो अखथ कथा हरि दे नाम दी है तू सुन, उसनू सुन, ताकि तेरे अंदर हरि नाम दी भुख पैदा हो जाए। भोजन तो कमाया, सिर्फ भोजन ही मिले। अगर भजन करेगा तो प्रथम तेनू बुद्ध मिल जाएगी, समझ मिलेगी, अनुभवी ज्ञान मिलेगा। फिर बड़ी प्रबल शक्तियां की प्राप्ति हो जाएगी, जिस शक्ति दे लई तू दौड़दा है। बड़ा धन संपदा भी मिल जाएगी, ਪ੍ਰਿਧ ਸਿੱਧ ਨਾਵੇਂ ਕੀ ਦਾਸੀ। ਸਾਰੇ ਪਦਾਰਥ, ਸਾਰਾ ਗਿਆਨ, ਸਾਰਾ ਧਿਆਨ, ਸਾਰਾ ਅਡੰਬਰ ਪਰਮਾਤਮਾ ਦੇ ਨਾਮ ਦਾ ਦਾਸ ਹੈ। ਤੂੰ ਇਸ ਨੂੰ ਜਪ, ਤੈਨੂੰ ਰਿਧੀਆਂ ਮਿਲ ਜਾਣਗੀਆਂ, ਭਾਉ ਧਨ ਸੰਪਦਾ ਮਿਲ ਜਾਏਗੀ, ਤੈਨੂੰ ਸਿੱਧੀਆਂ ਮਿਲ ਜਾਣਗੀਆਂ, ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਸ਼ਕਤੀਆਂ ਮਿਲ ਜਾਣਗੀਆਂ, ਤੈਨੂੰ ਬੁੱਧ ਮਿਲ ਜਾਏਗੀ, ਤੈਨੂੰ ਅਨੁਭਵੀ ਗਿਆਨ ਮਿਲ ਜਾਏਗਾ, ਬੜੀ ਸੂਝ ਤੇ ਸਮਝ ਮਿਲ ਜਾਏਗੀ। ਹਾਂਜੀ, ਕਿਤਨੇ ਪੁਰਾਣ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, 6 ਸ਼ਾਸਤਰ ਨੇ, ਵੇਦ ਨੇ, ਪ੍ਰਾਚੀਨ ਧਾਰਮਿਕ ਗ੍ਰੰਥ ਨੇ, ਸਾਰਿਆਂ ਵਿਚ ਨਾਮ ਦੀ ਮਹਿਮ। ਸਿਮਰਤ ਵੇਦ ਪੁਰਾਣ ਪੁਕਾਰਨ ਪੋਤੀਆਂ, ਨਾਮ ਬਿਨਾ ਸਭ ਕੋਲ ਗਾਲੀ ਹੋਚੀਆਂ। ਇੱਥੇ ਸਾਰੇ ਧਰਮ ਗ੍ਰੰਥ ਕਹਿ ਰਹੇ ਨੇ ਮਹਿਮਾ ਤੇ ਨਾਮ ਦੀ, ਮਹਿਮਾ ਤੇ ਪ੍ਰਭੂ ਦੀ ਨਾਮ ਦੀ ਹੈ। ਸਾਰੇ ਕਹਿ ਰਹੇ ਨੇ ਤੂੰ ਭਜਨ ਕਰ ਉਸ ਪ੍ਰਭੂ ਦੇ ਨਾਮ ਦਾ, ਤਾਂ ਕਿ ਤੇਰੇ ਅੰਦਰ ਭੁੱਖ ਪੈਦਾ ਹੋ ਜਾਏ ਤੇ ਰਸ ਪੈਦਾ ਹੋ ਜਾਏ। ਹਾਂਜੀ, ਹਾਂ, ਧਿਆਨ ਤੇ ਜੋੜਿਆ ਸ਼ੰਕਰ ਨੇ ਵੀ। ਭੱਟ ਕਹਿੰਦੇ ਨੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਨੇ ਜੋ ਗਾਵੇ। ਰੁਦਰ ਧਿਆਨ, ਸ਼ਿਵ ਜੀ ਦਾ ਧਿਆਨ ਬੜਾ ਗਹਿਰਾ ਹੈ। ਸਮਾਧੀ ਲਾਂਦਾ ਤੋ 6-6 ਮਹੀਨੇ ਸਮਾਧੀ ਚ ਬੈਠਾ ਹੀ ਰਹਿੰਦਾ, ਲੀਨ ਰਹਿੰਦਾ, ਡੁਬਿਆ ਰਹਿੰਦਾ, ਖੁਬਿਆ ਰਹਿੰਦਾ। ਇਤਨੀ ਲੰਬੀ ਉਸਦੀ ਸਮਾਧੀ। 33 ਕਰੋੜ ਦੇਵਤਿਆਂ ਨੇ ਵੀ ਤੇਰਾ ਜਸ ਗਾਇਆ, ਪਰ ਇੱਕ ਗੱਲ ਹੈ, ਤੇਰੇ ਰਾਜ ਨੂੰ ਕੋਈ ਨਹੀਂ ਸਮਝ ਸਕਿਆ। ਆਨੰਦ ਤੇ ਮਾਣਿਆ, ਰਸ ਤੇ ਮਾਣਿਆ ਸਾਰਿਆਂ ਨੇ, ਪਰ ਤੈਨੂੰ ਨਾਪ ਤੋਲ ਨਹੀਂ ਸਕਿਆ। ਤੇਰੇ ਸਾਰੇ ਭੇਦ ਦਾ ਪਤਾ ਨਹੀਂ ਚੱਲ ਸਕਿਆ। ਅੱਜ ਤੱਕ ਕਿਸੇ ਨੇ ਵੀ ਇਹ ਦਾਅਵਾ ਨਹੀਂ ਕੀਤਾ, ਕਿਸੇ ਜੋਗੀ ਨੇ, ਕਿਸੇ ਸੰਤ ਨੇ, ਕਿਸੇ ਅਵਤਾਰ ਨੇ, ਕਿ ਅਸੀਂ ਸਾਰੇ ਦਾ ਸਾਰਾ ਪਰਮਾਤਮਾ ਜਾਣ ਲਿਆ। ਸਤਿਗੁਰਾਂ ਦੀ ਬਾਣੀ ਕਹਿੰਦੀ, ਅਵਤਾਰ ਨਾ ਪਾਵੇ ਅੰਨ, ਪਰਮੇਸ਼ਰ ਪਾਰ ਬ੍ਰਹਮ ਬੇਅੰਨ। ਤੂੰ ਸ਼ਿਵ ਜੀ ਨੇ ਵੀ ਤੇਰੇ ਰਾਜ ਨੂੰ ਨਹੀਂ ਸਮਝਿਆ, ਨਾ ਹੀ 33 ਕਰੋੜ ਦੇਵਤਿਆਂ ਦੇ ਹੱਥ ਇਹ ਮਰਮ ਆਇਆ। ਹਾਂਜੀ, ਜਿਤਨੀ ਸ੍ਰਿਸ਼ਟੀ ਤੂੰ ਪੈਦਾ ਕੀਤੀ ਏ, ਮਨੁੱਖ ਨੇ, ਦੇਵਤੇ ਨੇ ਤੇ ਸ਼ਿਵ ਜੀ ਨੂੰ ਮੰਨਣ ਵਾਲੇ ਗਣ ਨੇ, ਔਰ ਦੇਵਤਿਆਂ ਨੂੰ ਸੰਗੀਤ ਸੁਣਾਉਣ ਵਾਲੇ ਗੰਧਰਵ ਨੇ, ਇਹਨਾਂ ਸਾਰਿਆਂ ਨੇ ਤੇਰਾ ਜਸ ਤੇ ਗਾਇਆ ਹੈ, ਪਰ ਇਹਨਾਂ ਨੇ ਵੀ ਤੇਰੇ ਮਰਮ ਨੂੰ ਨਹੀਂ ਸਮਝਿਆ, ਤੇਰੇ ਰਾਜ ਨੂੰ ਨਹੀਂ ਸਮਝਿਆ। ਭਾਵ ਤੈਨੂੰ ਨਾਪ ਨਹੀਂ ਸਕੇ, ਤੋਲ ਨਹੀਂ ਸਕੇ, ਤੇਰੇ ਗੁਣਾਂ ਨੂੰ ਗਿਣ ਨਹੀਂ ਸਕੇ। ਹਾਂਜੀ, ਉਹ ਸੰਤ ਭਲੇ ਨੇ ਜਿਨ੍ਹਾਂ ਤੇ ਕਿਰਪਾ ਹੋ ਗਈ ਏ ਤੇ ਭਜਨ ਦੀ ਭੁੱਖ ਪੈਦਾ ਹੋ ਗਈ। ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ ਜਿਹਦੇ ਅੰਦਰ ਨਾਮ ਜਪਣ ਦੀ ਭੁੱਖ ਪੈਦਾ ਹੋ ਗਈ। ਨਾਮ ਸੁਣ ਸੁਣ ਕੇ ਸੁਣਨ ਦਾ ਫਲ ਨਾਮ ਜਪਣ ਦੀ ਭੁੱਖ ਪੈਦਾ ਹੋ ਗਈ। ਬੇਸ਼ੁਮਾਰ ਸੱਜਣਾ ਨੇ ਇਹਨਾਂ 20-25 ਦਿਨਾਂ ਚ ਇਹ ਪ੍ਰਸ਼ਨ ਕੀਤਾ, ਨਾਮ ਕਿਵੇਂ ਜਪਣਾ ਚਾਹੀਦਾ। ਤੋ ਦੋ ਸ਼ਬਦ ਮੈਂ ਫਿਰ ਦੁਹਰਾਉਣ ਲੱਗਾ। ਭਰਿਆ ਹੋਇਆ ਪਾਣੀ ਦਾ ਗਿਲਾਸ ਮੈਂ ਕਿਸੇ ਦੇ ਅੱਗੋਂ ਰੱਖ ਦਿਆਂ ਤੇ ਅਗਲਾ ਇਹ ਆਖੇ ਜ਼ਰਾ ਪੀਣ ਦਾ ਢੰਗ ਵੀ ਦੱਸ ਦਿਓ, ਤੋ ਗੱਲ ਸਪਸ਼ਟ ਹੋ ਗਈ, ਪਿਆਸ ਨਹੀਂ ਲੱਗੀ। ਪਿਆਸਾ ਕਦੀ ਢੰਗ ਪੁੱਛਦਾ? 36 ਪ੍ਰਕਾਰ ਦਾ ਭੋਜਨ ਪਰੋਸ ਕੇ ਥਾਲ ਮੈਂ ਕਿਸੇ ਦੇ ਅੱਗੋਂ ਰੱਖਦੇ ਹਾਂ ਤੇ ਅਗਲਾ ਇਹ ਆਖੇ ਜ਼ਰਾ ਛੱਕਣ ਦਾ ਢੰਗ ਵੀ ਦੱਸ ਦੋ, ਤੋ ਗੱਲ ਸਪਸ਼ਟ ਹੋ ਗਈ, ਭੁੱਖ ਨਹੀਂ ਲੱਗੀ। ਭੁੱਖਾ ਕਦੀ ਢੰਗ ਪੁੱਜਦਾ? ਭੁੱਖੇ ਕਾਵਤ ਲਾਜ ਨਾ ਆਵੇ। ਤੋ ਪ੍ਰਥਮ ਤੇ ਇਹ ਢੰਗ ਕੋਈ ਵੀ ਨਹੀਂ, ਇਹਦੀ ਗੁਰਬਾਣੀ ਤਸਦੀਕ ਕਰਦੀ ਹੈ। ਤਜ ਭਰਮ ਕਰਮ ਵਿਧ ਨਿਸ਼ੇਧ, ਵਿਧੀ ਨਿਸ਼ੇਧ, ਕੋਈ ਵਿਧੀ ਨਹੀਂ ਹੈ। ਪੰਕਤੀ ਹੈ, ਵਿਧ ਨਿਸ਼ੇਧ, ਕੋਈ ਵਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ। ਪਿਆਸ ਲੱਗੀ ਤੇ ਮਨੁੱਖ ਮੂੰਹ ਦੇ ਰਾਹੀਂ ਪਾਣੀ ਪੀਂਦਾ, ਭੁੱਖ ਲੱਗੀ ਤੇ ਮਨੁੱਖ ਖਾਣ ਲੱਗ ਪੈਂਦਾ। ਜਿਹੜਾ ਢੰਗ ਪੁੱਛਦਾ ਪਿਆ, ਇਹਨੂੰ ਪਿਆਸ ਨਹੀਂ ਲੱਗੀ, ਇਹਨੂੰ ਭੁੱਖ ਨਹੀਂ ਲੱਗੀ। ਜਿਹੜਾ ਢੰਗ ਪੁੱਛਦਾ ਪਿਆ, ਅਜੇ ਸਾਚੇ ਨਾਮ ਕੀ ਲਾਗੇ ਭੋਗ, ਇਹ ਨਹੀਂ ਲੱਗੇ, ਇਹ ਨਹੀਂ ਲੱਗੇ। तो मुंह दे राही भोजन खाना है और भोजन दा रस रसना मान दिए, रसना दे राही प्रभु दा नाम जपना है और सब तो पहले रस भी रसना नू आऊंगा। रसना नाम जपो तब मतिए, इन बिद अमृत पाओ तो सिर्फ जबान ने छकन जो है जपना नहीं, जबान वक्ता बने ते मन सरोता बने। सुन मन अकथ कथा हर नाम, हे मन तो सुन अब कथे अब सुनने हर, जबान वक्ता बने मन सरोता बने। सिर्फ पांच दफा मैं इस तरह का उच्चारण करना, ये धुनाकार आवाज जबान उच्चारण करे धुनाकार आवाज आती है घड़ियाल दी, एन घड़ियाल वजाया तो घड़ियाल एकदम बंद नहीं आता। इस तरह सहजे सहजे वाहेगुरु की धुन ते मन सुने। एक दिन ऐसा होता है ये धुन समाप्त हो जाती है, जबान चुप हो जाती है, एक शब्द मेरे प्राण बसत है बहुत जन्म ना आवा, ये शब्द का जप अनाहद नाद तक पहुंचा देता है और फिर अनाहद नाद परम प्रकाश तक पहुंचा देता है। इस तरह की ये साधना का एक ढंग, पर आरंभता गुरु नानक देव जी महाराज कहते रसना नाम जपो तब मथिए, इन बिद अमृत पाव, इस विधि नाल अमृत की प्राप्ति होगी। केवल पांच दफा दास उच्चारण करेगा ते फिर तुसी नाल उच्चारण करो, ताकि इस तरह तुसी सवेरे रोज करो 15-20 मिनट ए जप करके दरबार साहब आया करो, फिर मन की हालत ऐसी बन जाएगी जब कीर्तन हो रहा होगा तुसी जुड़ जाओगे। सतगुरु दे कोल बैठोगे तो सतगुरु हाजर नाजर दिखाई देंगे। पहले मन इस तरह का बना के आना पेगा और मन बनता है इस जप नाल, तो पहले दास सिर्फ पांच दफा सिर्फ 1-2 मिनट के नाल तुसी उच्चारण करना। वाहे गुरु पैदा हो गई है, पहचान की होगा, रस आन लग पाएगा, स्वाद आन लग पाएगा। बस भुख पैदा हो गई, फिर हुण कोई लख भी तर्क करे ये छोड़ेगा नहीं। सतगुरु रहमत करन ये जप बड़े अंदर भुख पैदा करे। दूसरा मैं अर्ज करा, भोजन दी बुरकी पहले मुंह च रखदे आ तो स्वाद पहले आ जांदा है, खून बाद दे च बनदा है, पच के खून बनता है, मिंज बनती है, चर्बी बनती है, बिंद बनती है, बाद स्वाद पहले आ जाता है। वाहेगुरु करदे पहले स्वाद नहीं आएगा, नहीं आएगा। इस वास्ते कोई इस तरह की तर्क खड़ी करे तो ये गल तर्क से पूरी नहीं उतरेगी, पहले नहीं आएगा। क्यों नहीं आएगा? ये भोजन की बुरकी नालों ये भजन कमजोर हो गया? नहीं, दरअसल जबान ने उच्चारण ते कीता है ते जिसने स्वाद मानना है मन ने उन्हें सुनिया नहीं, वो नाल नहीं। जैसे बोल दे नाल ए सरोता मन जुड़ जाता है उसे वक्त रस आन लग पैंदा है, और सिर्फ रस ही नहीं आउंदा। गुरु रामदास जी महाराज कहंदे ने उन्हों अनुभवी ज्ञान मिल जाएगा, बुद्ध मिल जाएगी, ओनू रिदियां मिल जाणगियां, ओनू सिद्धियां मिल जाणगियां, ओदे हत्थां च बरकतां आ जाणगियां, ओदे कदमां दे क्रांति आ जाएगी, ओदे बोलां दे सत्या आ जाएगी, महारस दी प्राप्ति हो जाएगी। धन गुरु रामदास जी महाराज दा ए महान वाक जीवन दे सार्थक हो सके। मैं थोड़े लिए अरदास करा, तुसी मेरे लिए अरदास करो। थोड़ा सुनिया सफल होवे ते मेरा सुनाया होया सफल होवे। धन गुरु रामदास जी महाराज दी नगरी, इस संबंध च दो शब्द मैं अर्ज करा। वालबन सन 61 तो दास इत्थे आंदा रहा, फिर मैं दर्शन करके चले जांदा रहा। 1963 सिंह साहब ज्ञानी चेत सिंह जी भाई जैमल सिंह दे गुरुद्वारे बंबे, भाई साहब उन्होंने उन्होंने भी धन गुरु नानक देव जी महाराज के पुरब से बुलाया सी। श्री गुरु सिंह सभा दादर ने दास नूं बुलाया सी, बाकी गुरुद्वारे च भी दास हाजरी भरदा सी। भाई जैमल सिंह जी के गुरुद्वारे मिलना होया। उस दिन मैं जो प्रकरण छेड़िया सी और चार पांच दिन वो सुनते रहे भी सजाती मेल हो सकता है विजाती नहीं। कथा तो बाद उन्होंने मैनू गलवकड़ी च ले लिया, कहन लगे कदी दरबार साहब भी आयो। मैं एक कश्मीर जांदा होया, दर्शन करके निकल जाना। कई दफा सरांद च कमरा मिलता है, कई दफा नहीं मिलता तो मैं सिंधी होटल ही ठहर जाना। सामने उदो सिंधी होटल आंदा सी ते मथा टेक के दो दिन दर्शन करके मैं श्रीनगर चला। कई दफा वापसी ते समा होवे ते फिर भी मैं दर्शन करदा होया वापस जाना। कहन लगे नहीं अद की फिर हाजरी भरो, एक हफ्ता कढ़ो। तो तीन एक साल मैं जून दे महीने च आउंदा रहा, कश्मीर जांदा होया ते ठहर के कथा करके चला जांदा। एक दिन दी गल, सिंह साहब ज्ञानी चेत सिंह जी, ज्ञानी साधु सिंह जी बौरा, ज्ञानी महेंद्र सिंह जी जो सिकत्तर सन, एथे बैठे। कहन लगे नहीं प्रण करो गुरु रामदास जी दा गुरपुरब ते दिवाली तुसी किधरे भी नहीं करने। मैं कहा ठीक है, जिवें तुसी हुक्म कीता मैनू खुशी है इस दर ते आण दी। इस दर ते मैनू ख्याल मिल जांदे ने, विचार मिल जांदे ने, शक्ति मिल जांदी। पर एक शर्त है, मैं इत्थे श्रोमणी गुरुद्वारा प्रबंधक कमेटी का ऋणी हाँ, धनवादी हाँ, लेकिन मैं फंड चो कुछ नहीं लवांगा। इतनी शर्त तुसी मेरी मान लो, सारे देश विदेश मैं भ्रमण करदा, मेरी लोड़ां दी पूर्ति हो जांदी। कहन लगे ठीक है। कहन लगे किधरे फिर तुसी हुण मनना नहीं। मैं कहा ठीक है, जिन्ने चिर तक मेरी सेहत इजाजत देगी, स्वास चलते रहेंगे, ये हाजरी भरते रहेंगे। फिर कुछ ऐसे कारण होए कि इन दिनों नूं किधरे विशेष समझिया गया। ठीक है, विशेष धन गुरु रामदास जी दे दर दे उते हर दिहाड़ा ही विशेष है। जिथे तक मैं समझिया, हर दिहाड़ा ही महान है, हर वक्त रौनकां ने, हर वक्त आनंद बने होया। मैं तो देख के दंगा, हर वक्त दियां रौनकां, हर वक्त दा आनंद। तो मैं सोचा कोई नहीं आवांगे, छड़ना नहीं उपराना है, मैं दिवाली तो बाद आया करांगा। 15-20 दिन दी हाजरी भरनी है, मैं हाजरी भर के चला जाया करांगा। पिछले साल में इन्नी जो है बेनती की थी सी, पर फिर मैं अजे न्यूयॉर्क थोड़ी जी दूरी ते लोंग आइलैंड एक गुरुद्वारे कथा कर रहा सी। उत्थे ही संत सागर गुरुद्वारे तो मैनू संदेशा आया भी थोड़ी पत्रिका आई है, असी लेके आ रहे हैं। मैं किन्नी दूर आ रहे हो? कहन लगे हां सानू हुक्म है हुणे ही पहुंचाओ। वो लेके आए तो लेटर सी बुजुर्गवार सरदार गुरचरण सिंह जी टोड़ा दा, पिछे जो कुछ होया उस नाल प्रण खत्म नहीं हो जांदा, प्रण थोड़े ते लागू हुंदा ते उसनू नजरअंदाज करदे होए धन गुरु रामदास जी महाराज की महिमा नूं मुख रखदे तुसी आना। फिर मेरी जमीर ने भी ये कहा नहीं, ये फिर गुरु रामदास जी महाराज का ही सद्दा होना है, उन्हां दा ही बुलावा होना है, ते मेरे जैसा एक ठीक इनकार किस तरह कर सकदा है। मैं खुशी नाल जवाब भेजिया मैं पहुंचांगा। फिर कलकत्ता साहब का वापस आन ते अलवर विच फोन आया, पर समय सिर पहुंच जाना। मैं ठीक है, मैं जरूर पहुंच जावांगा, हाजरी जो है भरांगा। दूसरी बेनती है, जितनी माया आई है किसी सज्जन ने बहुत कठी खुली माया भी दिती है, ਕਿ ਹਰ ਸਾਲ ਦਾਸ ਇੱਥੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਗੋਲਕ ਦੇ ਵਿੱਚ ਲੰਗਰ ਵਾਸਤੇ ਪਾਉਂਦਾ ਹੁੰਦਾ। ਮੇਰੀ ਲੋੜਾਂ ਦੀ ਪੂਰਤੀ ਹੋ ਜਾਂਦੀ, ਮੈਂ ਪਹਿਲੇ ਵੀ ਅਰਜ਼ ਕੀਤੀ, ਠੀਕ ਹੈ ਮੇਰਾ ਜੋ ਖਰਚਾ ਹੈ ਹੋ ਜਾਂਦਾ, ਪੂਰਤੀ ਹੋ ਜਾਂਦੀ। ਸਵੇਰੇ ਲੰਗਰ ਦਾ ਸਾਰਾ ਉਦਮ ਕਰਦੇ ਨੇ ਬਾਬਾ ਗੁਰਦੇਵ ਸਿੰਘ ਜੀ, ਇਹ ਸ਼ੁਰੂ ਕੀਤਾ ਸੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੰਨੋਪੁਰ ਕਾਲੇ ਨਾਨਕ ਨਿਵਾਸ ਦੇ। ਸਾਡੇ ਕੋਲ 4-5 ਕਮਰੇ ਹੁੰਦੇ ਸਨ ਤੇ ਅਸੀਂ ਕੋਈ 30-35 ਵੱਧ ਤੋਂ ਵੱਧ 40 ਸੱਜਣ ਆਉਂਦੇ ਹੁੰਦੇ ਸੀ। ਉਹ 40 ਆਦਮੀਆਂ ਦੇ ਲੰਗਰ ਲੈ ਕੇ ਆਉਂਦੇ ਸਨ। ਉਹਨਾਂ ਨੇ ਵੀ ਕਿਹਾ ਇਹ ਲੰਗਰ ਦੀ ਸੇਵਾ ਸਾਡੀ ਹਮੇਸ਼ਾ ਹੋਵੇਗੀ, ਇਹ ਤੁਸੀਂ ਕਿਧਰੇ ਹੋਰ ਨਹੀਂ ਮੰਨਣਾ। ਪਰ ਗੀਤਾ ਲੰਬੀ ਹੁੰਦੀ ਗਈ, ਸੰਗਤਾਂ ਦਾਸ ਨਾਲ ਵੱਧ ਗਈਆਂ, 100-100, 200-200 ਸੱਜਣ ਬੈਠਣ ਲੱਗ ਪਏ ਤੇ ਮੈਂ ਕਿਹਾ ਬਾਬਾ ਜੀ ਹੁਣ ਖੇਚਲ ਜ਼ਿਆਦਾ ਹੁੰਦੀ ਹੈ, ਹੁਣ ਇਹ ਸਿਲਸਿਲਾ ਬੰਦ ਕਰੋ। ਕਹਿੰਦੇ ਗੁਰੂ ਵਧਾਈ ਜਾਂਦਾ ਤੇ ਮੈਂ ਘਟਾਵਾਂ, ਤੁਸੀਂ ਇਸ ਚ ਨਹੀਂ ਬੋਲਣਾ, ਭਾਵੇਂ 1000 ਬੈਠਣ ਤੇ ਮੇਰੇ ਖਿਆਲ ਹੁਣ ਤੇ 1000 ਹੀ ਚੱਕਦੇ ਨੇ, ਇੰਨੀਆਂ ਸੰਗਤਾਂ ਚੱਕ ਕੇ ਜਾਂਦੀਆਂ ਨੇ। ਇਹ ਸਾਰਾ ਲੰਗਰ ਡੇਰੇ ਤੋਂ ਪੱਕ ਕੇ 8 ਵਜੇ ਪਹੁੰਚ ਜਾਂਦਾ, ਤੇ ਜੇ 8 ਵਜੇ ਆਉਂਦਾ ਤੇ ਲਾਜ਼ਮੀ ਰਾਤ ਦੇ 2 ਵਜੇ ਬਣਾਉਣਾ ਸ਼ੁਰੂ ਕਰਦੇ ਹੋਣੇ ਨੇ, 2-3 ਵਜੇ। ਬੜੀ ਇਹਨਾਂ ਦੀ ਸੇਵਾ ਹੈ, ਔਰ ਇਹ ਸੇਵਾ ਵੀ ਇੰਝ ਸਮਝ ਲਓ 35-40 ਸਾਲ ਤੋਂ ਚੱਲ ਰਹੀ ਹੈ। ਜਦੋਂ ਦਾ ਦਾਸ ਆਇਆ ਉਦੋਂ ਦੀ ਇਹ ਸੇਵਾ ਬਾਬਾ ਜੀ ਜੋ ਹੈ ਕਰ ਰਹੇ ਨੇ। ਮੈਂ ਹਾਰਦਿਕ ਤੌਰ ਤੇ ਇਹਨਾਂ ਦਾ ਧੰਨਵਾਦੀ ਹਾਂ। ਹਮੇਸ਼ਾ ਹਰ ਦਫ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਹਿਯੋਗ ਦਿੱਤਾ, ਮੇਰਾ ਹੌਸਲਾ ਵਧਾਇਆ, ਔਰ ਇਹ ਮਹਾਨ ਸੇਵਾ ਦੇ ਅਵਸਰ ਵਿੱਚ ਮੈਨੂੰ ਇੱਕ ਜੋ ਹੈ ਮੌਕਾ ਦਿੱਤਾ। ਇਹ ਸਾਰੀ ਮਾਇਆ ਕਲਕੱਤਾ ਸਾਹਿਬ ਸੰਭਾਲ ਲੈਣਗੇ ਤੇ ਮੈਂ ਫਿਰ ਇਹਨਾਂ ਦਾ ਵੀ ਧੰਨਵਾਦ ਕਰਨਾ। ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਨਹੀਂ ਗੈਰ ਹਾਜ਼ਰੀ ਨਹੀਂ ਕਰਨੀ, ਹਰ ਹਾਲਤ ਵਿੱਚ ਤੁਸੀਂ ਜੋ ਹੈ ਦਰਬਾਰ ਸਾਹਿਬ ਜੋ ਹੈ ਪਹੁੰਚ ਜਾਣਾ। ਮੈਂ ਨਿਰੋਲ 40 ਸਾਲ ਤੋਂ ਆਪ ਨੂੰ ਕਥਾ ਹੀ ਸੁਣਾਉਂਦਾ ਰਿਹਾ, ਹੋਰ ਤੇ ਮੇਰਾ ਕੋਈ ਜੋ ਹੈ ਇਸ ਤਰ੍ਹਾਂ ਦੀ ਗਰਜ਼ ਹੈ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਕਥਾ ਆਪ ਨੂੰ ਸਰਵਣ ਕਰਾਣੀ, ਇਹ ਮੇਰਾ ਸ਼ੌਕ, ਇਹ ਮੇਰਾ ਉਦਮ, ਤੇ ਦੂਸਰੀ ਇਹ ਮੇਰੀ ਉਪਜੀਵਿਕਾ। ਪਰ ਚੂੰਕਿ ਮੇਰੀ ਉਪਜੀਵਿਕਾ ਹਰ ਜਗ੍ਹਾ ਤੋਂ ਪੂਰਤੀ ਹੋ ਜਾਂਦੀ ਹੈ ਤੇ ਇਸ ਲਾਲਸਾ ਨਾਲ ਮੈਂ ਇਸ ਦਰ ਤੇ ਨਹੀਂ ਆਉਣਾ ਚਾਹੁੰਦਾ। ਦੂਸਰਾ ਦਾਸ 15 ਦਿਨ ਪਟਨਾ ਸਾਹਿਬ ਵੀ ਸੇਵਾ ਕਰਦਾ, ਉੱਥੇ ਵੀ ਕੋਈ ਮਾਇਆ ਨਾ ਸਟੇਜ ਦੀ ਤੇ ਨਾ ਹੀ ਪੰਡ ਚੋਂ। 15 ਦਿਨ ਦਾਸ ਸੀਸਗੰਜ ਸਾਹਿਬ ਹੁਣ ਸੇਵਾ ਕਰੇਗਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪੁਰਬ ਤੇ, ਉੱਥੋਂ ਵੀ ਜੋ ਹੈ ਮੈਂ ਉਹਨਾਂ ਨੂੰ